सतगुर अपना कारज सफल हमारे रहाओ पुन दान पूजा परमेश्वर हर कीरत तत विचारे गुण गावत अतुल सुख पाया ठाकुर अगम अपारे जो जन पार ब्रह्म अपने किन्ने तिनका बाहुर कछ ना बिचारे नाम रतन सुन जप जप जीवा हर नानक कंठ मजारे जो जन पार ब्रह्म अपने किन्ने तिनका बाहुर कछ न बिचारे नाम रतन सुन जप जप जीवा हर नानक कंठ मजारे वाहिगुरु जी का खालसा वाहिगुरु जी की फतेह।
परम सम्मान योग जुग हो जुग अटल चवर शतर तख दे मालिक जुग हो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर गुरुद्वारा मंजी साहिब दीवान अस्थान ते आप जी हजूर दी इलाही गुरबाणी दा आनंद मान रहे हो। सब तो पहला आप समूह साध संगत नु भावें आप दीवान अस्थान ते हो भावें देश प्रदेश विच बैठे आप टीवी ते इस प्रोग्राम नू इस समागम नू लाइव देख रहे हो आप समूह संगत नू दास वल्लों धन धन गुरु रामदास जी महाराज सोधी सुल्तान सच्चा पातशाह नाम रसक सतगुरु अमृत भिन्नी देहुरी सतगुरु अमृत भिन्ने लोयना सतगुरु दीन और दुनी दा थम धन धन गुरु रामदास जी महाराज हजूर दे आगमन पुरब दी आप संगत नू बहुत बहुत वधाई होवे। अज जो सतगुरु गुरु ग्रंथ साहिब महाराज जी ने अमृत वेले प्रकाशमान होकर हुक्म दी दात बख्शी है राग टोडी है और शब्द दे उच्चारण करता सतगुरु गुरु अर्जुन देव जी महाराज ने जिथे हजूर दे इस अमृत बचन नू जो रोजाना इथे गुरु शब्द दी विचार चलदी है विचारांगे ਉੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੀ ਸਰਕਾਰ ਦੇ ਜੀਵਨ ਵਿੱਚੋਂ, ਉਹਨਾਂ ਦੀ ਰਚਨਾ ਵਿੱਚੋਂ, ਉਹਨਾਂ ਦੀਆਂ ਜੋ ਸਿੱਖਿਆਵਾਂ ਨੇ ਸਾਡੇ ਪ੍ਰਤੀ, ਉਸ ਸਭ ਕਾਸੇ ਨੂੰ ਆਪਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ। ਆਰੰਭ ਚ ਇੱਕ ਬੇਨਤੀ ਮੈਂ ਸੰਗਤ ਨੂੰ ਕਰ ਦਿਆਂਗਾ, ਕਿਉਂਕਿ ਸੰਗਤ ਕਾਫੀ ਜ਼ਿਆਦਾ ਪਿੱਛੋਂ ਨਮਸਕਾਰ ਕਰਨ ਵਾਸਤੇ ਆ ਰਹੀ ਏ, ਸਿੰਘਾਂ ਨੂੰ ਵੀ ਤੇ ਬੀਬੀਆਂ ਵਾਲੇ ਪਾਸੇ ਵੀ, ਕਿਉਂਕਿ ਜਦੋਂ ਕਥਾ ਵਿੱਚ ਸੇਵਾਦਾਰ ਤਰਲੇ ਕਰਕੇ ਉਠਾਉਂਦਾ ਫਿਰ ਇਕਾਗਰਤਾ ਭੰਗ ਹੁੰਦੀ ਏ ਦੂਜਿਆਂ ਦੀ। ਪਲੀਜ਼ ਰਸਤੇ ਵਿੱਚ ਨਾ ਬੈਠੋ, ਜਿੱਥੇ ਆਪ ਬੈਠੇ ਹੋ ਪਿੱਛੇ ਚਲੇ ਜਾਓ। ਬੀਬੀਆਂ ਵਾਲਾ ਰਸਤਾ ਜਿਹੜਾ, ਇੱਥੇ ਵੀ ਕੋਈ ਬੈਠਿਓ ਨਾ, ਕਿਉਂਕਿ ਸੇਵਾਦਾਰਾਂ ਨੂੰ ਵਾਰ ਵਾਰ ਕਹਿਣਾ ਪੈਂਦਾ, ਰਸਤੇ ਵਿੱਚ ਦਿੱਕਤ ਆਉਂਦੀ ਏ, ਸੰਗਤ ਨਮਸਕਾਰ ਕਰਨ ਆ ਰਹੀ ਏ, ਇਸ ਨੂੰ ਮਹਿਸੂਸ ਨਾ ਕਰਿਓ। ਚੰਗਾ ਇੱਕ ਸੋਹਣਾ ਪ੍ਰਬੰਧ ਚੱਲੇ, ਇੱਕ ਦੂਜੇ ਨੂੰ ਅਸੀਂ ਸਹਿਯੋਗ ਦਈਏ। ਆਓ ਕਰੋ ਕਿਰਪਾ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ। ਸਤਿਗੁਰੂ ਆਪ ਤਰਸ ਕਰਕੇ ਵਿੱਚ ਵਰਤੋ, ਆਪ ਹਿਰਦੇ ਦੀ ਭਾਵਨਾ, ਆਸਥਾ, ਸ਼ਰਧਾ, ਰਸ ਦੀ ਦਾਤ ਬਖਸ਼ ਕੇ ਤਰਸ ਕਰਕੇ ਵਿਚਾਰ ਕਰਾ ਲਵੋ। ਸਮੂਹ ਸੰਗਤ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ।
ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਹੁਕਮ ਬਖਸ਼ਿਆ, ਰਾਗ ਟੋਡੀ ਹੈ ਮਹੱਲਾ ਪੰਜਵਾਂ, ਔਰ ਇਸ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਹਨ।
ਹਰ ਹਰ ਚਰਨ ਹਿਰਦੈ ਉਰ ਤਾਰੇ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਕਰਦੇ ਨੇ, ਹਰ ਹਰ ਚਰਨ ਹਿਰਦੈ ਉਰ ਤਾਰੇ। ਅਖਰੀ ਅਰਥ ਨੇ ਹਰ ਹਰ ਦਾ ਅਰਥ ਕਰਾਂਗੇ ਹਰੀ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਅੱਲਾ ਜੀ ਰਾਮ ਜੀ ਜਿਹੜੇ ਸ਼ਬਦ ਬਾਣੀ ਚ ਇੱਕ ਓਂਕਾਰ ਜੀ ਵੀ ਵਰਤੇ, ਉਸ ਹਰੀ ਦੇ ਜਿਹੜੇ ਚਰਨ ਨੇ, ਹਰ ਹਰ ਚਰਨ ਪਰਮਾਤਮਾ ਦੇ ਚਰਨ, ਪਰਮੇਸ਼ਵਰ ਦੇ ਚਰਨ। ਹਿਰਦੈ ਉਰਤਾ ਹੈ, ਹਿਰਦੈ ਦਾ ਲਫ਼ਜ਼ੀ ਅਰਥ ਹਿਰਦਾ ਹੈ। ਜੇ ਉਰ ਸ਼ਬਦ ਦੇ ਅਰਥ ਕਰਾਂਗੇ ਤੇ ਉਰ ਦਾ ਅਰਥ ਵੀ ਹਿਰਦਾ ਹੀ ਹੋਣਾ। ਹਰ ਹਰ ਚਰਨ ਹਿਰਦੈ ਉਰ ਤਾਰੇ, ਅਸੀਂ ਆਪਣੇ ਹਿਰਦੇ ਵਿਚ ਆਪਣੇ ਉਰ ਵਿਚ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਨੂੰ ਧਾਰਨ ਕੀਤਾ ਹੈ।
ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ।
ਇਸ ਤੋਂ ਅਗਲਾ ਬਚਨ ਹੈ ਸਿਮਰ ਸੁਆਮੀ ਸਤਿਗੁਰ ਆਪਣਾ। ਸਿਮਰ ਦਾ ਅਰਥ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਚੇਤਾ ਕਰਨਾ, ਚਿੰਤਨ ਕਰਨਾ, ਆਪਣੀ ਜ਼ਿਹਨ ਵਿੱਚ ਵਸਾ ਕੇ ਰੱਖਣਾ। ਹਜ਼ੂਰ ਕਹਿੰਦੇ ਨੇ ਸਿਮਰ ਸੁਆਮੀ, ਸੁਆਮੀ ਦਾ ਅਰਥ ਮਾਲਕ, ਇਹਦਾ ਭਾਵ ਅਰਥ ਪਾਰ ਬ੍ਰਹਮ ਪਰਮੇਸ਼ਵਰ। ਸਤਿਗੁਰ ਆਪਣਾ, ਸਤਿਗੁਰੂ ਦੇ ਲਫ਼ਜ਼ੀ ਅਰਥ ਆਪ ਜਾਣਦੇ ਹੋ, ਸੱਚਾ ਗੁਰੂ। ਹਜ਼ੂਰ ਕਹਿੰਦੇ ਨੇ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨ ਆਪਣੇ ਹਿਰਦੇ ਦੇ ਵਿੱਚ ਵਸਾ ਲੈ। ਸਿਮਰ ਸੁਆਮੀ ਸਤਿਗੁਰ ਆਪਣਾ, ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਮਾਲਕ ਨੂੰ ਔਰ ਸਮਰੱਥ ਸਤਿਗੁਰੂ ਨੂੰ ਅਸੀਂ ਚੇਤੇ ਕੀਤਾ। ਸਿਮਰ ਸੁਆਮੀ ਸਤਿਗੁਰ ਆਪਣਾ,
ਤੇ ਇਸ ਦਾ ਫਲ ਕੀ ਮਿਲਿਆ? ਕਾਰਜ ਸਫਲ ਹਮਾਰੇ। ਕਾਰਜ ਦਾ ਅਰਥ ਹੈ ਕੰਮ, ਸਫਲ ਦਾ ਲਫ਼ਜ਼ੀ ਅਰਥ ਬੜਾ ਸੌਖਾ ਹੈ, ਕਾਮਯਾਬੀ ਫਤਿਹਯਾਬੀ ਮਿਲ ਜਾਣੀ। ਹਮਾਰੇ ਦਾ ਅਰਥ ਹੈ ਸਾਡੇ। ਇਸ ਪਹਿਲੇ ਪਦੇ ਦਾ ਪਹਿਲੀਆਂ ਦੋ ਤੁਕਾਂ ਦੇ ਅਰਥ ਹੋ ਗਏ, ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਖਰੀ ਪਰਮਾਤਮਾ ਦੇ ਚਰਨਾਂ ਨੂੰ ਹਿਰਦੇ ਵਿਚ ਧਾਰਨ ਕਰ ਲਿਆ, ਅਸਾਂ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕੀਤਾ, ਸਤਿਗੁਰੂ ਦਾ ਸਿਮਰਨ ਕੀਤਾ, ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰੂ ਦੀ ਕਿਰਪਾ ਵਰਤੀ, ਸਾਡੀ ਜ਼ਿੰਦਗੀ ਦੇ ਜਿਤਨੇ ਵੀ ਕੰਮ ਨੇ ਉਨ੍ਹਾਂ ਦੀ ਬਖਸ਼ਿਸ਼ ਦੇ ਨਾਲ ਸਫਲ ਹੋ ਗਏ। ਆ ਪਹਿਲਾਂ ਸਿਰਫ ਦਾਸ ਨੇ ਅਖਰੀ ਅਰਥ ਕੀਤੇ। ਇਸ ਤੋਂ ਅਗਲੀ ਬੇਨਤੀ ਕਰਨੀ ਚਾਹੁੰਦਾ ਇਨ੍ਹਾਂ ਦੋ ਤੁਕਾਂ ਦੇ ਸਬੰਧ ਵਿਚ। ਇਕ ਤਾਂ ਹਜ਼ੂਰ ਨੇ ਸ਼ਬਦ ਵਰਤਿਆ ਹੈ ਚਰਨ, ਉਂਝ ਜੇ ਅਸੀਂ ਚਰਨ ਦੇ ਅਰਥ ਕਰਾਂਗੇ ਤੇ ਚਰਨ ਦੇ ਲਫ਼ਜ਼ੀ ਅਰਥ ਪੈਰ ਬਣਨਗੇ। ਜੇ ਚਰਨ ਦੇ ਅਰਥ ਅਸੀਂ ਇੱਥੇ ਕਰਾਂਗੇ ਸਿੱਧੇ ਪੰਜਾਬੀ ਸ਼ਬਦ ਬਣਨਗੇ ਪੈਰ। ਹਜ਼ੂਰ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਪਰਮਾਤਮਾ ਦੇ ਚਰਨ ਅਸੀਂ ਆਪਣੇ ਹਿਰਦੇ ਚ ਵਸਾ ਲੈ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਆਪ ਜੀ ਪਾਠ ਕਰੋਗੇ ਸਾਨੂੰ ਬਹੁਤ ਥਾਵਾਂ ਤੇ ਚਰਨ ਸ਼ਬਦ ਪੜਨ ਵਾਸਤੇ ਮਿਲੇਗਾ, ਜਿਵੇਂ ਚਰਨ ਕਮਲ ਸ਼ਬਦ ਮਿਲੇਗਾ। ਅਸੀਂ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਪੜ੍ਹਨੇ ਹਾਂ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਨਾ ਮੈਨੂੰ ਸਵਰਗ ਦਾ ਤਮਾ ਨਾ ਮੈਨੂੰ ਨਰਕ ਦਾ ਕੋਈ ਭੈ ਲਾਲਚ ਹੈ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕਹਿ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਮੈਂ ਦੋਜਕ ਦੀ ਅੱਗ ਤਾਂ ਡਰ ਨਹੀਂ, ਬਹਿਸ਼ਤ ਦਾ ਸਵਰਗ ਦਾ ਮੈਨੂੰ ਕੋਈ ਲਾਲਚ ਨਹੀਂ, ਮੈਂ ਦੋਨਾਂ ਤੋਂ ਬਚ ਗਿਆ। ਸਤਿਗੁਰ ਕਹਿ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੁ ਅੰਤ ਅਰ ਆਦਿ। ਕਹਿੰਦੇ ਮੈਂ ਤਾਂ ਕੇਵਲ ਆਪਣੇ ਪਰਮਾਤਮਾ ਦੇ ਚਰਨ ਕਮਲਾਂ ਦੀ ਮੌਜ ਵਿਚ ਹੀ ਟਿਕਿਆ। ਇਹ ਬੇਨਤੀ ਸੁਣੋ, ਇੱਥੇ ਲਫ਼ਜ਼ ਚਰਨ ਕਮਲ ਆਇਆ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੋਰ ਆਉਂਦਾ, ਵੈਸੇ ਤਾਂ ਬੜੇ ਸ਼ਬਦ ਨੇ, ਮਾਈ ਗੁਰ ਚਰਨੀ ਚਿੱਤ ਲਾਈ ਹੈ। ਉੱਥੇ ਵੀ ਸਤਿਗੁਰੂ ਨੇ ਸ਼ਬਦ ਚਰਨ ਵਰਤੇ। ਮਾਂ ਗੁਰੂ ਦੇ ਚਰਨਾਂ ਵਿਚ ਆਪਣੇ ਚਿੱਤ ਨੂੰ ਲਾਉਣਾ ਕਰੀਏ। ਹਜ਼ੂਰ ਦੀ ਬਾਣੀ ਵਿਚ ਇੱਕ ਬਚਨ ਹੁੰਦਾ, ਮਾਈ ਚਰਨ ਗੁਰ ਮਿੱਠੇ। ਮਾਂ ਗੁਰੂ ਦੇ ਚਰਨਾਂ ਵਿਚ ਮਿਠਾਸ ਬੜੀ ਏ, ਮਿੱਠੇ ਬੜੇ ਨੇ। ਦਾਸ ਬੇਨਤੀ ਕਰਨ ਲੱਗਾ ਇਸ ਕਰਕੇ ਕਿਉਂਕਿ ਇੱਕ ਤਾਂ ਪਰਮਾਤਮਾ ਦਾ ਕੋਈ ਰੂਪ ਰੇਖ ਰੰਗ ਹੈ ਹੀ ਨਹੀਂ, ਫਿਰ ਅਸੀਂ ਕਹਾਂਗੇ ਵੀ ਚਰਨ ਕਿਹੜੇ ਹੋ ਗਏ। ਉਂਝ ਹਜ਼ੂਰ ਨੇ ਸਰਗੋਂ ਰੂਪ ਚ ਜ਼ਿਕਰ ਕੀਤਾ ਕਿ ਤੇਰੇ ਬੰਕੇ ਲੋਇਣ ਦੰਤਰ ਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਪਰ ਇੱਥੇ ਬੇਨਤੀ ਕਰਾਂਗਾ ਉਹ ਚਰਨ ਕਿਹੜੇ ਨੇ? ਗੁਰੂ ਦੇ ਚਰਨ, ਪਰਮਾਤਮਾ ਦੇ ਚਰਨ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਨ੍ਹਾਂ ਸ਼ਬਦਾਂ ਦੇ ਅਰਥ ਆਪ ਕਰਦੀ ਹੈ। ਹਾਲਾਂਕਿ ਗੁਰੂ ਘਰ ਅੰਦਰ ਜਾਂ ਰੂਹਾਨੀਅਤ ਅੰਦਰ ਜਿੰਨਾ ਸਤਿਕਾਰ ਚਰਨਾਂ ਦਾ ਕੀਤਾ ਗਿਆ, ਸ਼ਾਇਦ ਉਨ੍ਹਾਂ ਸਤਿਕਾਰ ਕਿਸੇ ਅੰਗ ਦਾ, ਸਰੀਰ ਦੇ ਹੋਰ ਅੰਗ ਦਾ ਨਹੀਂ ਕੀਤਾ ਗਿਆ। ਬੇਨਤੀ ਸੁਣਿਓ, ਅੱਖਾਂ ਕੀਮਤੀ ਨੇ ਪਰ ਅੱਖਾਂ ਦਾ ਜ਼ਿਕਰ ਇਨ੍ਹਾਂ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਏਗਾ। ਕੰਨ ਸ਼੍ਰੋਣ ਵਾਸਤੇ ਸੁਣ ਲਈ ਪਰਮਾਤਮਾ ਦੇ ਦਿੱਤੇ ਨੇ, ਕੰਨਾਂ ਦਾ, ਅੱਖਾਂ ਦਾ, ਜ਼ਬਾਨ ਦਾ, ਨਾਸਕਾ ਦਾ ਜ਼ਿਕਰ ਜੇ ਆਏਗਾ ਇਹਨਾਂ ਨੂੰ ਉਪਦੇਸ਼ ਦੇਣ ਲਈ, ਪਰ ਕਦੀ ਇਹ ਸ਼ਬਦ ਨਹੀਂ ਆਏਗਾ ਕਿ ਮੈਂ ਮਹਾਂਪੁਰਖ ਦੀਆਂ ਅੱਖਾਂ ਵੀ ਸਮਾ ਜਾਂ, ਮੈਂ ਤੁਹਾਡੇ ਕੰਨਾਂ ਕੋਲ ਨਿਵਾਸ ਕਰ ਲਾਂ। ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਸ਼ਬਦ ਆਏਗਾ ਉਦੋਂ ਇਹ ਹੀ ਆਏਗਾ ਕਿ ਸਤਿਗੁਰੂ ਆਪਣੇ ਚਰਨਾਂ ਵਿਚ ਥਾਂ ਬਖਸ਼, ਸੰਗਤ ਦੇ ਚਰਨਾਂ ਵਿਚ ਥਾਂ ਮਿਲ ਜਾਏ, ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲ ਜਾਏ। ਉਂਝ ਵੈਸੇ ਗੁਰਮਤ ਵਿਚ ਮੈਂ ਅਰਜ਼ ਕੀਤੀ, ਚਰਨਾਂ ਦੀ ਬੜੀ ਵੱਡੀ ਮਹਾਨਤਾ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਵਾਰੀ ਇਸ ਸਵਾਲ ਦਾ ਹੱਲ ਦਿੱਤਾ ਸਾਨੂੰ ਆਪਣੀ ਰਚਨਾ ਚ। ਉਨ੍ਹਾਂ ਦਾ ਬਚਨ ਹੈ ਕਿ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਨੱਕ ਅੱਖੀ ਨੱਕ ਹੱਥ ਕੰਨ ਦੇ ਭਾਰ ਉਚਾਉਂਦੇ, ਸਭ ਚੇਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ। ਕਿ ਸਭ ਤੋਂ ਨੀਵੇਂ ਪੈਰ ਰਹਿੰਦੇ ਨੇ, ਇਨ੍ਹਾਂ ਨੇ ਅੱਖਾਂ ਨੂੰ, ਕੰਨਾਂ ਨੂੰ, ਹੱਥਾਂ ਨੂੰ, ਨਾਸਕਾਂ ਨੂੰ, ਪੂਰੀ ਦੇਹ ਨੂੰ ਚੁੱਕਿਆ ਹੋਇਆ, ਪਰ ਬਾਕੀ ਕਿਸੇ ਚਿੰਨ ਦੀ ਇੰਨੀ ਪੂਜਾ ਨਹੀਂ ਕੀਤੀ ਜਾਂਦੀ। ਚਰਨਾਂ ਨੂੰ ਵਾਰ ਵਾਰ ਕਿਉਂ ਸਨਮਾਨ ਦਿੱਤਾ ਜਾਂਦਾ? ਸਭ ਚੇਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ। ਅੱਗੇ ਭਾਈ ਸਾਹਿਬ ਕਹਿੰਦੇ ਆ, ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰਪਾਰ ਵਸਾਂਦੇ ਇਹਨਾਂ ਚਰਨਾਂ ਨੂੰ ਤਾਂ ਸਨਮਾਨ ਦਿੱਤਾ ਗਿਆ ਜੇ ਇਹ ਨਾ ਹੋਣ ਤੇ ਸੰਗਤ ਵਿੱਚ ਸਾਡਾ ਸਰੀਰ ਜਾਏਗਾ ਕਿਵੇਂ। ਪੈਰ ਗੀਤਾ ਸੰਗਤ ਵਿੱਚ ਲੈ ਕੇ ਗਏ, ਪੈਰ ਗੀਤਾ ਗੁਰੂ ਚਰਨਾਂ ਵਿੱਚ ਲੈ ਕੇ ਚਲੇ ਗਏ। ਤੇ ਅਗਲਾ ਬਚਨ, ਵਤਨ ਪਰ ਉਪਕਾਰ ਨੂੰ ਕਰਪਾਰ ਵਸਾਂਦੇ, ਭਾਈ ਸਾਹਿਬ ਕਹਿੰਦੇ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ, ਕਿ ਮੇਰੇ ਸਰੀਰ ਦੀ ਚਮੜੀ ਇਸ ਦੇ ਜੋੜੇ ਬਣਾ ਲੈ ਜਾਣ ਤੇ ਇਹਨਾਂ ਜੋੜਿਆਂ ਨੂੰ ਗੁਰਸਿੱਖਾਂ ਦੇ ਚਰਨਾਂ ਵਿੱਚ ਪਵਾਇਆ ਜਾਏ। ਕਹਿੰਦੇ ਉਹ ਖੁਸ਼ ਕਿਸਮਤ ਨੇ ਜਿਨ੍ਹਾਂ ਨੂੰ ਕਿਤੇ ਸਾਧੂ ਪੁਰਖ ਦੇ ਚਰਨਾਂ ਦੀ ਧੂੜ ਮਿਲਦੀ ਹੈ। ਮੈਂ ਫਿਰ ਬੇਨਤੀ ਕਰਾਂਗਾ, ਧਿਆਨ ਨਾਲ ਸੁਣਿਓ, ਇਹ ਗੁਰਮੁਖ ਦੇ ਸੰਗਤ ਦੇ ਚਰਨ ਵੀ ਬਾਣੀ ਚ ਕਹਿ ਤੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਚਰਨਾਂ ਦਾ ਬੜਾ ਜ਼ਿਕਰ ਹੈ। ਹੁਣ ਅੱਜ ਇਹ ਪਹਿਲੀ ਤੋਕ ਹੈ, ਹਰ ਹਰ ਚਰਨ ਹਿਰਦੈ ਉਰ ਧਾਰੇ, ਅਸੀਂ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਨੂੰ ਧਾਰਨ ਕਰ ਲਿਆ। ਆਮ ਸਵਾਲ ਕੋਈ ਕਰੇਗਾ ਵੀ ਉਹ ਚਰਨ ਕਿਹੜੇ ਨੇ, ਕੀ ਸਾਨੂੰ ਇਨਸਾਨ ਵਰਗੇ ਦਿਸਦੇ ਪਿਆ? ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਨੇ ਬਹੁਤ ਬਖਸ਼ਿਸ਼ ਕੀਤੀ ਇਸ ਚਰਨ ਵਾਲੇ ਸ਼ਬਦ ਦੀ ਵਿਆਖਿਆ ਦੀ ਕੁੰਡੀ ਖੋਲਣ ਲਈ। ਹਜ਼ੂਰ ਕਿੰਨ ਬਚਨ ਕਰਦੇ, ਖਿਰਦੈ ਚਰਨ ਸ਼ਬਦ ਸਤਿਗੁਰ ਕੋ, ਸੁਣਿਓ ਬੇਨਤੀ, ਖਿਰਦੈ ਚਰਨ, ਖਿਰਦੇ ਵਿਚ ਚਰਨਾਂ ਦਾ ਭਾਵ ਇਹ ਵੇ ਕਿ ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ, ਗੁਰੂ ਕੀ ਸਿੱਖਿਆ, ਗੁਰੂ ਕਾ ਉਪਦੇਸ਼ ਸਾਡੇ ਧੁਰ ਅੰਦਰ ਵਿਚ ਵਸ ਗਿਆ ਹੈ। ਜਿਤ ਅੰਦਰ ਗੁਰੂ ਦਾ ਸ਼ਬਦ ਵਸ ਜਾਏ, ਚੇਤੇ ਰੱਖਿਓ ਉਹਦੇ ਅੰਦਰ ਗੁਰੂ ਪਰਮਾਤਮਾ ਦੇ ਚਰਨ ਵਸ ਜਾਂਦੇ। ਮਹਾਰਾਜ ਕਹਿੰਦੇ ਖਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਇੱਥੇ ਬੇਨਤੀ ਸੁਣਿਓ, ਸ਼ਬਦ ਆਇਆ ਪਾਲ, ਪਾਲ ਦਾ ਅਰਥ ਇੱਕ ਗੁਰੂ ਗ੍ਰੰਥ ਸਾਹਿਬ ਵਿਚ ਇਹ ਕਤਾਰ, ਜਿਵੇਂ ਅਸੀਂ ਕੰਧ ਕਹਿੰਦੇ, ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟੈ ਪਾਲ, ਉੱਥੇ ਪਾਲ ਦਾ ਅਰਥ ਹੈ ਕੰਧ। ਪਰ ਇੱਥੇ ਜਿਹੜਾ ਮਹਾਰਾਜ ਬਚਨ ਕਰ ਰਿਹਾ ਕਿ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਇੱਥੇ ਪਾਲ ਦਾ ਅਰਥ ਕਿਨਾਰਾ ਨਹੀਂ, ਇੱਥੇ ਪਾਲ ਦਾ ਅਰਥ ਕੰਧ ਨਹੀਂ, ਇੱਥੇ ਪਾਲ ਦਾ ਅਰਥ ਪੱਲਾ, ਕੱਪੜੇ ਦਾ ਲੜ। ਕਹਿੰਦੇ ਨੇ ਮੇਰੇ ਹਿਰਦੇ ਵਿਚ ਗੁਰੂ ਦਾ ਸ਼ਬਦ ਟਿਕ ਗਿਆ, ਸ਼ਬਦ ਦਾ ਟਿਕਣਾ ਹੀ ਗੁਰੂ ਦਾ ਚਰਨ ਵਸਣਾ ਹੈ। ਮੈਂ ਆਪਣੇ ਪੱਲੇ ਨਾਲ ਘੁੱਟ ਕੇ ਗੁਰੂ ਦੇ ਬਚਨ ਨੂੰ ਬੰਨ ਲਿਆ ਹੈ। ਇਸ ਕਰਕੇ ਪਹਿਲੀ ਬੇਨਤੀ ਇਹ ਵੀ ਗੁਰਮੁਖੋ, ਜਿੱਥੇ ਵੀ ਚਰਨ ਸ਼ਬਦ ਆਏਗਾ ਤਕਰੀਬਨ ਉਹ ਅਰਥ ਗੁਰੂ ਸ਼ਬਦ ਦੇ ਰੂਪ ਚ ਹੀ ਸਵੀਕਾਰੇ ਜਾਣਗੇ। ਮਹਾਰਾਜ ਬਚਨ ਕਰ ਰਿਹਾ ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਜਿਵੇਂ ਅਸੀਂ ਬਾਣੀ ਚ ਗੁਰੂ ਚਰਨਾਂ ਮੁਤਲਕ ਵੀ ਸ਼ਬਦ ਪੜ੍ਹਨੇ। ਇੱਕ ਸ਼ਬਦ ਬਿਲਾਵਲ ਰਾਗ ਦਾ ਗੁਰੂ ਅਰਜੁਨ ਸਾਹਿਬ ਜੀ ਦਾ ਹੈ ਕਿ ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਉੱਥੇ ਮਹਾਰਾਜ ਜੀ ਨੇ ਗੁਰ ਚਰਨ ਪਿਆਰੇ ਸ਼ਬਦ ਵਰਤਿਆ ਹੈ ਤੇ ਉਹਦਾ ਅਰਥ ਵੀ ਗੁਰੂ ਦਾ ਸ਼ਬਦ, ਗੁਰੂ ਦੇ ਬੋਲ। ਬਸ ਰਹਿ ਹਿਰਦੇ ਗੁਰ ਚਰਨ ਪਿਆਰੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੁਖ ਕਰਤ ਜਨਮ ਥੁਨ ਮੂਵਾ, ਚਰਨ ਕਮਲ ਗੁਰ ਆਸ਼ਰਮ ਦੀਆ। ਚਰਨ ਕਮਲ ਦਾ ਅਰਥ ਗੁਰੂ ਜੀ ਨੇ ਆਪਣੇ ਸ਼ਬਦ ਵਿਚ, ਆਪਣੀ ਬਖਸ਼ਿਸ਼ ਚ ਸਾਨੂੰ ਨਿਵਾਸ ਦੇ ਦਿੱਤਾ। ਦਾਸ ਬੇਨਤੀ ਕਰੇਗਾ ਪਹਿਲੀਆਂ ਤੁਕਾਂ, ਕਿਉਂਕਿ ਅਸੀਂ ਵਿਚਾਰ ਤਾਂ ਗੁਰੂ ਰਾਮਦਾਸ ਜੀ ਦੇ ਜੀਵਨ ਸਬੰਧੀ ਅੱਜ ਕਰਨੀ ਹੈ ਜ਼ਿਆਦਾ, ਪਰ ਜੋ ਇਸ ਅਸਥਾਨ ਦੀ ਮਰਿਆਦਾ ਹੈ ਪਹਿਲਾਂ ਅਸੀਂ ਉਹਨੂੰ ਪੂਰਾ ਕਰਾਂਗੇ ਸ਼ਬਦੀ ਅਰਥ, ਭਾਵੇਂ ਸੰਖੇਪ ਅੱਜ ਕਰਾਂਗਾ ਮੈਂ। ਹਰ ਹਰ ਚਰਨ ਹਿਰਦੈ ਉਰ ਧਾਰੇ, ਪਰਮਾਤਮਾ ਦੀ ਬਾਣੀ, ਪ੍ਰਭੂ ਦਾ ਸ਼ਬਦ ਅਸੀਂ ਆਪਣੇ ਹਿਰਦੇ ਵਿਚ ਧਾਰਨ ਕੀਤਾ ਹੈ। ਸਿਮਰ ਸਵਾਮੀ ਸਤਿਗੁਰ ਆਪਣਾ, ਆਪਣੇ ਮਾਲਕ ਪਰਮਾਤਮਾ ਨੂੰ ਤੇ ਸਮਰੱਥ ਸਤਿਗੁਰੂ ਨੂੰ ਸਿਮਰ ਕੇ ਕਾਰਜ ਸਫਲ ਹਮਾਰੇ, ਸਾਡੇ ਜੀਵਨ ਦੇ ਜਿਤਨੇ ਵੀ ਕੰਮ ਨੇ ਉਹ ਸਫਲ ਹੋ ਗਏ, ਕਾਮਯਾਬ ਹੋਏ, ਅਸੀਂ ਉਹਦੇ ਵਿਚ ਨੇਫਲ ਨਹੀਂ ਹੋਏ। ਇਹ ਗੱਲ ਸਪਸ਼ਟ ਹੋ ਗਈ ਕਿ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦਾ ਕੋਈ ਵੀ ਕੰਮ ਰਾਸ ਕਰਾਉਣਾ, ਬੇਨਤੀ ਉਹ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਵਸਾ ਲਏ, ਬਾਣੀ ਨੂੰ ਮੁਹੱਬਤ ਕਰੇ। ਹਾਂ, ਆਪਣੇ ਕੰਮ ਲਈ ਬੇਨਤੀ ਵੀ ਕਰ ਸਕਦਾ ਹੈ, ਜਿਵੇਂ ਸ਼ਬਦ ਹੈ ਸਤਿਗੁਰੂ ਦਾ, ਕੀਤਾ ਲੋੜ ਜਾਂ ਕੰਮ ਸੁਹਾਰ ਪੈ ਆਖੀਏ, ਜਿਸ ਕੰਮ ਨੂੰ ਚਾਹੁੰਦੇ ਆ ਇਹ ਸਿਰੇ ਚੜੇ ਉਹਨੂੰ ਆਖ ਦਈਏ, ਬੋਲ ਦਈਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਮਹਾਰਾਜ ਦਾ ਬਚਨ ਹੈ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਹੇ। ਸਿੱਖ ਦੇ ਕਾਰਜ ਗੁਰੂ ਪਰਮਾਤਮਾ ਰਾਜ ਕਰਦਾ, ਜਿੰਨਾ ਕੋਈ ਨਾਮ ਜਪੇਗਾ, ਜੋ ਕੁਛ ਬੋਲੇਗਾ, ਉਹਦੇ ਕਾਰਜ ਨੂੰ ਕੋਈ ਅਟਕਾ ਹੀ ਨਹੀਂ ਸਕਦਾ। ਜਿਵੇਂ ਸਤਿਗੁਰੂ ਦਾ ਬਚਨ ਹੈ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੈ। ਜਿੱਥੇ ਜਿੱਥੇ ਸੇਵਕ ਦਾ ਕੋਈ ਕੰਮ ਹੋਵੇ, ਕਾਰਜ ਹੋਵੇ, ਪਾਰ ਬ੍ਰਹਮ ਪਰਮੇਸ਼ਵਰ ਆਪਣੇ ਸੇਵਕ ਦੇ ਕਾਰਜ ਵਾਸਤੇ ਆਪ ਦੌੜ ਕੇ ਧਾ ਕੇ ਉਸ ਜਗ੍ਹਾ ਤੇ ਪਹੁੰਚਦਾ। ਹਜ਼ੂਰ ਗੁਰੂ ਅਰਜੁਨ ਸਾਹਿਬ ਦੇ ਬੋਲ, ਅਸੀਂ ਪ੍ਰਭੂ ਦੇ ਚਰਨ ਹਿਰਦੇ ਵਿਚ ਵਸਾ ਲਏ ਨੇ, ਪਾਰ ਬ੍ਰਹਮ ਪਰਮੇਸ਼ਵਰ ਸਵਾਮੀ ਸਤਿਗੁਰੂ ਨੂੰ ਸਿਮਰਿਆ ਹੈ ਤੇ ਉਸ ਦੇ ਸਿਮਰਨ ਦੀ ਬਰਕਤ ਨਾਲ ਸਾਡੇ ਜਿਤਨੇ ਵੀ ਕੰਮ ਨੇ ਉਹ ਸਾਰੇ ਰਾਸ ਆਏ ਨੇ, ਕਾਰਜ ਸਿਰੇ ਚੜੇ ਹਨ।
ਉਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ।
ਇਹ ਪਹਿਲੀਆਂ ਜਿਹੜੀਆਂ ਦੋ ਤੁਕਾਂ ਆਪਾਂ ਵਿਚਾਰ ਕੀਤੀ ਹੈ, ਇਹ ਰਹਾਉ ਦੀਆਂ ਤੁਕਾਂ ਨੇ ਸ਼ਬਦ ਦੀਆਂ। ਇਸ ਤੋਂ ਅਗਲਾ ਬਚਨ ਨੇ ਪੁੰਨ ਦਾਨ ਪੂਜਾ ਪਰਮੇਸ਼ਵਰ ਹਰ ਕੀਰਤ ਤਤ ਵਿਚਾਰੇ। ਪੁੰਨ ਅਸੀਂ ਲਫ਼ਜ਼ ਜਾਣਨੇ ਹਾਂ ਕਿ ਕਿਸੇ ਦੀ ਮਦਦ ਕਰਨੀ, ਹੈਲਪ ਕਰਨੀ, ਅਸੀਂ ਪੁੰਨ ਸ਼ਬਦ ਵਰਤਨੇ ਉਹਦੇ ਲਈ। ਦਾਨ ਕਿਸੇ ਲੋੜਵੰਦ ਦਾ ਕਾਰਜ ਸਵਾਰ ਦੇਣਾ। ਅਗਲਾ ਸ਼ਬਦ ਹੈ ਪੂਜਾ ਪਰਮੇਸ਼ਵਰ, ਕਿ ਪਾਰ ਬ੍ਰਹਮ ਪਰਮੇਸ਼ਵਰ ਦੀ ਪੂਜਾ। ਸੁਣਿਓ ਇਸ ਬੇਨਤੀ ਨੂੰ ਗੁਰਮੁਖ ਤਵੱਜੋ ਦੇ ਕੇ, ਕਿ ਪੁੰਨ ਕਰਨਾ, ਦਾਨ ਕਰਨਾ ਤੇ ਪਰਮਾਤਮਾ ਦੀ ਪੂਜਾ ਹੈ ਕਿ ਮਹਾਰਾਜ ਕਹਿੰਦੇ ਹਰ ਕੀਰਤ ਤਤ ਵਿਚਾਰੇ। ਹਰੀ ਦਾ ਅਰਥ ਪ੍ਰਭੂ ਪਰਮੇਸ਼ਵਰ, ਕੀਰਤ ਦਾ ਅਰਥ ਹੈ ਸਿਵਤ, ਤਤ ਵਿਚਾਰੇ ਦਾ ਅਰਥ ਹੈ ਇਹ ਗੱਲ ਤਤ ਵਿਚਾਰ ਕੇ ਕਹਿ ਦਿੱਤੀ ਹੈ ਕਿ ਜਿਹੜਾ ਪਰਮਾਤਮਾ ਦੀ ਕੀਰਤੀ ਕਰੇਗਾ ਇਹਦੇ ਵਿਚ ਹੀ ਪੁੰਨ ਹੈ, ਇਹਦੇ ਵਿਚ ਹੀ ਦਾਨ ਹੈ, ਇਹਦੇ ਵਿਚ ਹੀ ਪਰਮਾਤਮਾ ਦੀ ਪੂਜਾ ਹੈ। ਸੱਚ ਇਹ ਕਿ ਪਰਮਾਤਮਾ ਦੀ ਸਿਵਤ ਤੋਂ ਵੱਡਾ ਹੋਰ ਕੋਈ ਵੀ ਧਰਮ ਦਾ ਕਰਮ ਨਹੀਂ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਚ ਗੁਰੂ ਅਰਜੁਨ ਦੇਵ ਜੀ ਦੀ ਬਚਨ ਹੈ ਰਾਗ ਸੋਲਠ ਵਿਚ, ਕਿ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਆੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਕ ਆਂਗ ਬੁੱਧ ਬਾਂਧੇ। ਪਿਆਰੇ ਇਨ ਵਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਉੱਥੇ ਅਖੀਰ ਚ ਮਹਾਰਾਜ ਇਕ ਇਕ ਕਰਮ ਕਾਂਡ ਦਾ ਜ਼ਿਕਰ ਕਰਕੇ ਬਖਸ਼ਿਸ਼ ਕਰਦੇ ਆ। ਹਰ ਕੀਰਤ ਸਾਧ ਸੰਗਤ ਕੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਮਹਾਰਾਜ ਦੀ ਹਜ਼ੂਰੀ ਚ ਮੈਂ ਬੇਨਤੀ ਕਰਾਂਗਾ, ਨਾਮ ਤੋਂ ਵੱਡੀ ਪੂਜਾ ਹੀ ਕੋਈ ਨਹੀਂ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਨਾਮ ਤੋਂ ਵੱਡੀ ਪੂਜਾ ਕੀ ਹੈ? ਜਿੱਥੇ ਬਾਹਰ ਮੁਖੀ ਕੇਵਲ ਕਰਮ ਕਾਂਡੀ ਵਿਖਾਵੇ ਦੀ ਪੂਜਾ ਆਈ, ਉਹਨੂੰ ਹਜ਼ੂਰ ਨੇ ਬਚਨ ਕੀਤਾ, ਪੂਜਾ ਵਰਤ ਤਿਲਕੀ ਸ਼ਨਾਨਾ, ਪੁੰਨ ਦਾਨ ਬਹੁ ਦੈਨ, ਕਉ ਨਾ ਭੀਜੈ ਸੰਜਮ ਸਵਾਮੀ ਬੋਲੈ ਮਿੱਠੈ ਬੈਨ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਪੂਜਾ ਵਰਤਾਂ ਨਾਲ ਨਹੀਂ ਅੰਦਰ ਦੀ ਸ਼ਾਂਤੀ ਚੈਨ ਤਾਂ ਹੈ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਜਪਣਾ। ਇਸੇ ਮਹਾਰਾਜ ਕਹਿੰਦੇ ਨੇ ਪੁੰਨ ਹੈ, ਪੂਜਾ ਹੈ, ਭਾਵੇਂ ਦਾਨ ਹੈ, ਪਾਰ ਬ੍ਰਹਮ ਪਰਮੇਸ਼ਵਰ ਦੀ ਕੀਰਤੀ ਹੀ ਸਭ ਤੋਂ ਉੱਚੀ ਹੈ। ਪੁੰਨ ਦਾਨ ਪੂਜਾ ਪਰਮੇਸ਼ਵਰ ਹਰ ਕੀਰਤ ਹਰੀ ਦੀ ਕੀਰਤੀ ਤਤ ਵਿਚਾਰੇ। ਤਤ ਦੀ ਬਾਤ ਇਹ ਹੈ ਕਿ ਪਰਮਾਤਮਾ ਦੀ ਕੀਰਤੀ ਤੋਂ ਉਪਰ ਕੁਛ ਵੀ ਨਹੀਂ।
ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ।
ਹਜ਼ੂਰ ਬਖਸ਼ਿਸ਼ ਕਰ ਰਿਹਾ ਕਿ ਗੁਣ ਗਾਵਤ ਅਤੁਲ ਸੁਖ ਪਾਇਆ। ਮਹਾਰਾਜ ਆਪਣਾ ਤਜਰਬਾ ਦੱਸ ਰਿਹਾ ਗੁਰੂ ਅਰਜੁਨ ਦੇਵ ਜੀ, ਪਰਮਾਤਮਾ ਦੇ ਗੁਣ ਗਾ ਕੇ, ਗੁਣ ਗਾਵਤ ਦਰਸ ਉਹਦੇ ਗੁਣ ਉਹਦੀਆਂ ਸਿਫਤਾਂ ਕਰਕੇ। ਅਤੁਲ ਲਫ਼ਜ਼ ਹੈ ਤੁਲ, ਤੁਲ ਦਾ ਅਰਥ ਹੈ ਤੋਲਣਾ, ਜੋਖਣਾ, ਮਾਪਣਾ। ਐੜਾ ਅਗੇਤਰ ਹਜ਼ੂਰ ਨੇ ਲਾ ਦਿੱਤਾ ਅਤੁਲ। ਅਤੁਲ ਦਾ ਅਰਥ ਹੈ ਜਿਸ ਸੁੱਖ ਨੂੰ ਕੋਈ ਤੋਲ ਹੀ ਨਹੀਂ ਸਕਦਾ। ਗੁਣ ਗਾਵਤ ਅਤੁਲ ਸੁਖ ਪਾਇਆ। ਹਜ਼ੂਰ ਕਹਿੰਦੇ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਜੋ ਅਗੰਮ ਹੈ, ਜਿਸ ਦਾ ਕੋਈ ਥਾਂ ਨਹੀਂ ਪਾ ਸਕਦਾ, ਜਿਸ ਦਾ ਪਾਰਾ ਵਾਰ ਨਹੀਂ।
ਜੋ ਜਨ ਪਾਰ ਬ੍ਰਹਮ ਆਪਣੇ ਇਨੇ ਤਿੰਨਾ ਹੁਰ ਕਛ ਨਾ ਵਿਚਾਰੇ।
ਜੋ ਜਨ ਪਾਰ ਬ੍ਰਹਮ ਆਪਣੇ ਕਿਨੇ, ਜੋ ਦਾ ਲਫ਼ਜ਼ੀ ਅਰਥ ਕਰਾਂਗੇ ਜਿਨ੍ਹਾਂ ਨੂੰ, ਜਨ ਦਾ ਅਰਥ ਹੈ ਦਾਸ ਸੇਵਕ, ਪਰਮਾਤਮਾ ਦੀ ਇਬਾਦਤ ਕਰਨ ਵਾਲਾ। प्रभु ने जिन्ना सेवका नू अपने बना लिया तिनका बौर कछ ना विचारे। ओ पार ब्रह्म परमेश्वर ना उना दे गुण विचार दे ना उना दे अवगुण विचार दार है। जिन्ना नू परमात्मा ने अपना बना लिया ना उना दी चंगियाई वेखदा है ना उना दी बुरियाई देखदा है। बस इस गल नू फिर सुनियो, जो जन पार ब्रह्म अपने कीने तिनका बौर कछ ना विचारे। जिवें सतगुरु दे अमृत बचन ने बाह पकड़ ठाकुर हो कि दी गुण अवगण ना पछाने। जिन्ना ते ओह किरपा करके अपने बना लै की ओहदा अवगण ते की ओहदा गुण। जिन्हां नू अपने बना लैंदा उन्हां दे कदी गुण अवगण नहीं देखदा। इहनू नरोल किरपा कहिंदे, नरोल तरस कहिंदे। इसे करके दास बेनती करदा हुंदा कि बाकी तां हर इक दी आपो अपने अंदर दी अवस्था है। किसे बंदे ने गुरु तो की मंगना है, हर इक दी अवस्था है। कोई धन मंगदा, कोई पदार्थ मंगदा, कोई पदवी मंगदा। मैं ये नहीं, मैं अपने आप नू शमूलियत करके गल कर रहा, शामिल करके मंगदे ने। पर एक गल जे सब कासे नालों इको चीज जे मंग लीए, दाता तू अपनी किरपा दे दे, अपना तरस दे दे। गुरमुखो जिथे तरस ते किरपा आ जाए उथे ना किसे दा जप वेख्या जांदा, ना किसे दा पाप वेख्या जांदा। किरपा तां सुधी ओहदी बख्शिश है। इसे करके सतगुरु ने बाणी च शब्द कहा, किरपा करो दीन के दाते मेरा गुण। अगला लफ्ज अवगुण है, किरपा गुण करके नहीं। हे दाता जदो तू किरपा वरताना ना तू अवगुण देखना ना तू गुण देखना। किरपा करो दीन के दाते मेरा गुण अवगुण ना विचारो कोई, माटी का क्या धोपै स्वामी मानस की गाते ही। फिर बेनती करांगा, तरस मंगीए गुरु तो। जो मैं मंग रहा हो सकता है मेरी मंग मेनू समझ ना होवे, मैं बचपन वरत रहा वा, ते जदों किरपा वरदांगे तरस मंगांगे। तरस विच तां प्यारो नरोल रब दा प्यार वरतदा। अशाह हुसैन दी रचना सी, दास ने एक दिन पढ़ी, याद रखियो। जदों मंजी साहब कोई कथावाचक शेर सुनाए, किसी दूजे ग्रंथां दा हवाला दे ते उतेजित नहीं कदी होना भी ये बाणी पढ़ दिया शाह हुसैन कितों लैंदा। रहत मर्यादा च लिखिया है कि अन मत दे ग्रंथां दे हवाले दिते जा सकते आ, पर शर्त प्रधानता केवल गुरु ग्रंथ साहब दे शब्द दी ही रहे। मैं इस करके थोड़ा जा हवाला देन लगा। वह कहिंदा, कह शाह हुसैन फकीर साई दा अदलों फजल करी। दो शब्द ने, अदल का अर्थ हुंदा इंसाफ करना, ते फजल का अर्थ हुंदा किरपा करना। कहिंदा परमात्मा लोग तेरे ते आके बूहे ते खलो के कहिंदे सानू न्या दे, साडे नाल इंसाफ कर। कहिंदे मैं सच तेरे दरवाजे ते खोलो के कहना कि मेरे नाल बिल्कुल इंसाफ ना करी। मैं तेरे तो अदल नहीं मंगन आया, मैं तेरे तो फजल मंगन आया। मैनू तू अपनी बख्शिश दे दे, जे तू इंसाफ करेगा मैं इन्ने के गुनाह किते ने मैं इस जन्म विच कदी छुट ही नहीं सकदा। मेरे नाल अदल नहीं, तू फजल कर, किरपा कर। इत्थे सतगुरु दा वचन कह, जो जन पार ब्रह्म अपने कीने, जिन्हां नू परमात्मा ने अपने बना लिया तिनका बौर कछ ना विचारे। प्रभु उन्हां दा कदी कोई गुण अवगुण कुछ भी नहीं विचारदा।
नाम रतन सुन जप जप जीवा, हर नानक कंठ मजारे।
ये पहली तुक दे अर्थ भी हो गए दे विच्चों। नाम रतन सुन जप जप जीवा, पार ब्रह्म परमेश्वर जी आप जी दा जो नाम रतन दी तरह कीमती है, मैं उस नाम रतन नू रोज जापना वा। मेरी जिंदगी ही जाप है। नाम रतन सुन जप जप जीवा, तेरी इबादत करके जप जप के मैं ज्यो रहा हां। ते हजूर सच्चे पातशाह कह रहे ने, हर नानक कंठ मजारे। कंठ दा अर्थ है गला, मजारे दा अर्थ करांगे विच। किन्ने परमात्मा मैं तुहाडे नाम नू जप के जीना वा, मैं तुहाडे शब्द नू तुहाडे नाम नू तुहाडी बाणी नू अपने कंठ विच अपने गले दे विच परोर आके, मेरे गले दा शिंगार केवल तुहाडे अमृत बोल बाणी ही है, शब्द है। ए सी जी अज दा शब्द ਜਿਹੜਾ ਸਤਿਗੁਰੂ ਨੇ ਹੁਕਮ ਰੂਪ ਬਖਸ਼ਿਆ ਤੇ ਦਾਸ ਨੇ ਆਰੰਭ ਚਰਜ ਕੀਤੀ ਸੀ ਕਿ ਸਭ ਤੋਂ ਪਹਿਲਾਂ ਸ਼ਬਦ ਵਿਚਾਰ ਜੋ ਰੋਜ਼ ਦੀ ਮਰਿਆਦਾ ਹੈ ਸਾਡੀ। ਆਓ ਇਸ ਤੋਂ ਅੱਗੇ ਬੇਨਤੀ ਕਰਨੀ ਚਾਹਾਂਗਾ ਉਸ ਸੱਚੀ ਸਰਕਾਰ ਦੀ ਜਿਹਦੇ ਦਰਵਾਜ਼ੇ ਤੇ ਜਿਹਦੀ ਦਹਿਲੀਜ਼ ਤੇ ਹਰ ਰੋਜ਼ ਅਣਗਿਣਤ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਜਿਤਨੇ ਵੀ ਝੁਕਦੇ ਨੇ ਕਿਸੇ ਦੀ ਰਚਨਾ ਐਸੀ ਨਹੀਂ ਜਿਹੜੀ ਇਹ ਨਾ ਬੋਲਦੀ ਹੋਵੇ ਕਿ ਧੰਨ ਧੰਨ ਗੁਰੂ ਰਾਮਦਾਸ ਜੀ। ਹਰ ਕੋਈ ਇਸ ਦਰਬਾਰ ਵਿੱਚ ਝੁਕਣ ਵਾਲਾ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀਆਂ ਸਿਫਤਾਂ ਉਹਨਾਂ ਦੀਆਂ ਵਡਿਆਈਆਂ ਕਰਦਾ ਹੈ। ਇਤਿਹਾਸ ਉਹੀ ਹੈ ਜੋ ਹਰ ਸਾਲ ਆਪ ਜੀ ਨੂੰ ਕਥਾ ਵਾਚ ਗੁਰਮੁਖ ਪਿਆਰੇ ਇੱਥੋਂ ਸੁਣਾਉਂਦੇ ਨੇ। ਦਾਸ ਇੱਕ ਬੇਨਤੀ ਕਰੇਗਾ, ਇੱਕ ਤਾਂ ਗੁਰੂ ਰਾਮਦਾਸ ਜੀ ਦੇ ਜੀਵਨ ਦਾ ਉਹ ਪੱਖ ਹੈ ਜਿਹੜਾ ਮਾਂ ਬਾਪ ਦੇ ਕੋਲ ਬਤੀਤ ਹੋਇਆ ਹੈ, ਦੂਸਰਾ ਗੁਰੂ ਰਾਮਦਾਸ ਜੀ ਦੇ ਜੀਵਨ ਦਾ ਉਹ ਪੜਾਂਕ ਹੈ ਜਿਹੜਾ ਗੁਰੂ ਅਮਰਦਾਸ ਦੇ ਦਰਬਾਰ ਵਿੱਚ ਬਤੀਤ ਹੋਇਆ ਗੋਇੰਦਵਾਲ ਸਾਹਿਬ, ਤੀਸਰਾ ਗੁਰੂ ਰਾਮਦਾਸ ਦੀ ਜ਼ਿੰਦਗੀ ਦੇ 7 ਸਾਲ ਨੇ ਕਿ ਜਿਹੜੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਾਡੀ ਇਸ ਧਰਤੀ ਦੇ ਉੱਤੇ ਗੁਰੂ ਰਾਮਦਾਸ ਨੇ ਰਹਿਮਤਾਂ ਵਰਸਾਈਆਂ। 3 ਕਿੱਸਿਆਂ ਵਿੱਚ ਅਸੀਂ ਇਤਿਹਾਸ ਨੂੰ ਵੇਖ ਲਾਂਗੇ ਤੇ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਵੇਖਾਂਗੇ। ਸਭ ਤੋਂ ਪਹਿਲੀ ਬੇਨਤੀ ਇਹ ਵੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਲਾਹੌਰ ਦੀ ਧਰਤੀ ਤੇ ਹੁੰਦਾ ਹੈ। ਅੱਜ ਸਵੇਰੇ ਗੁਰੂ ਕੇ ਅਰਦਾਸੀਆਂ ਨੇ ਇਹ ਸ਼ਬਦ ਵਰਤੇ ਸਨ, ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਅੰਮ੍ਰਿਤ ਵੇਲੇ ਦੀ ਪਹਿਲੀ ਅਰਦਾਸ ਆਨੰਦ ਸਾਹਿਬ ਦੀ ਚੌਂਕੀ ਚ, ਦਾਸ ਉੱਥੇ ਹਾਜ਼ਰ ਸੀ ਹਜ਼ੂਰ ਦੇ ਚਰਨਾਂ ਚ ਤੇ ਉਸ ਵਕਤ ਮੇਰਾ ਖਿਆਲ ਗਿਆ ਉਸ ਧਰਤੀ ਤੇ। ਉਹ ਧਰਤੀ ਕਿਹੜੀ ਹੈ? ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਪਏ ਨੇ। ਉਸ ਧਰਤੀ ਦੇ ਉੱਤੇ ਯਾਦ ਰੱਖਿਓ ਗੁਰੂ ਕੀ ਭਾਵਨਾ ਵਾਲੇ ਭਾਈ ਮਾਨਸੁਖ ਵਰਗੇ ਸਿੱਖ ਹੋਏ ਆ। ਉਸ ਲਾਹੌਰ ਦੀ ਧਰਤੀ ਤੇ ਦੁਨੀ ਚੰਦ ਨੂੰ ਗੁਰੂ ਨੇ ਸੂਈ ਦੇ ਕੇ ਦੀਨ ਦੀ ਜਾਗ ਲਾ ਦਿੱਤੀ ਸੀ। ਉਹ ਧਰਤੀ ਹੈ ਲਾਹੌਰ ਦੀ ਤੇ ਉਸ ਸਬੰਧ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਚਨ ਹੈ, ਜਿਵੇਂ ਅਸੀਂ ਪੜ੍ਹਨੇ ਹਾਂ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ। ਮਹਾਰਾਜ ਨੇ ਉਸ ਸ਼ਹਿਰ ਦਾ ਜ਼ਿਕਰ ਕੀਤਾ ਬਾਣੀ ਚ ਕਿ ਲਾਹੌਰ ਸ਼ਹਿਰ ਹੈ ਜਿੱਥੇ ਸਵਾ ਪੈ ਰਾਤ ਰਹਿੰਦਿਆਂ ਪਰਮਾਤਮਾ ਦੀ ਇਬਾਦਤ ਦੀ ਥਾਂ ਸੱਚ ਇਹ ਵੇ ਕਿ ਜ਼ੁਲਮ ਦਾ ਕਹਿਰ ਢਹਿੰਦਾ ਹੈ, ਉੱਥੇ ਜੀਵਾਂ ਦਾ ਘਾਤ ਕੀਤਾ ਜਾਂਦਾ। ਉਹ ਸਿਰਫ ਇਹਨੇ ਲਿਖਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ। ਫਿਰ ਉਸੇ ਧਰਤੀ ਬਾਰੇ ਗੁਰੂ ਅਮਰਦਾਸ ਜੀ ਬਚਨ ਕਰਦੇ ਆ, ਲਾਹੌਰ ਸ਼ਹਿਰ ਅੰਮ੍ਰਿਤਸਰ ਸ਼ਿਫਤੀ ਦਾ ਘਰ। ਉਹ ਲਾਹੌਰ ਸ਼ਹਿਰ ਸੱਚ ਇਹ ਵੇ ਜਿੱਥੇ ਕਦੀ ਅੰਮ੍ਰਿਤ ਵੇਲੇ ਜ਼ਹਿਰ ਘੁਲਦਾ ਸੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੋਇਆ, ਸੱਚ ਇਹ ਵੇ ਕਿ ਉਹ ਜ਼ਹਿਰ ਵੀ ਉਹ ਵਿਸ਼ ਵਿਚ ਭਰਿਆ ਹੋਇਆ ਸ਼ਹਿਰ ਵੀ ਪਰਮਾਤਮਾ ਦੀ ਸਿਫਤ ਸਲਾਹ ਵਾਲਾ ਬਣ ਗਿਆ। ਲਾਹੌਰ ਦੀ ਧਰਤੀ ਹੈ ਚੂਨਾ ਮੰਡੀ, ਉੱਥੇ ਇੱਕ ਪਰਿਵਾਰ ਰਹਿੰਦਾ ਸੋਢੀਆਂ ਦਾ, ਉਹਨਾਂ ਦਾ ਨਾਮ ਹੈ, ਮਰਦ ਦਾ ਨਾਮ ਹੈ ਬਾਬਾ ਹਰਦਾਸ ਜੀ। ਭਾਵਾਂ ਕਿ ਅੱਜ ਅਰਦਾਸ ਵਿੱਚ ਨਾਮ ਹਰਦਾਸ ਮੱਲ ਲਿਆ ਗਿਆ ਹੈ, ਬਾਬਾ ਹਰਦਾਸ ਜੀ ਉਹਨਾਂ ਦਾ ਨਾਮ ਹੈ। ਮੈਂ ਫਿਰ ਬੇਨਤੀ ਕਰਾਂਗਾ ਸਿੰਘੋ ਰਸਤੇ ਚ ਨਾ ਬੈਠੋ, ਸੰਗਤ ਨੇ ਵਾਰ ਵਾਰ ਇੱਥੋਂ ਲੰਘਣਾ, ਪਲੀਜ਼ ਮੈਂ ਪਹਿਲੀ ਕਹਿ ਦਿੱਤਾ ਨਾ ਬੈਠੋ ਰਸਤੇ ਚ, ਸਾਰੇ ਪਿੱਛੇ ਬੈਠ ਜਾਓ ਜਾ ਕੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਆਗਮਨ ਸਨਮਾਨਯੋਗ ਪਿਤਾ ਨੇ ਬਾਬਾ ਹਰਦਾਸ ਜੀ, ਉਹਨਾਂ ਦੀ ਸਨਮਾਨਯੋਗ ਮਾਤਾ ਜੀ ਨੇ ਮਾਤਾ ਦਇਆ ਕੌਰ ਜੀ। ਤਵੱਜੋ ਦੇਖ ਕੇ ਸੁਣਿਓ ਗੁਰਮੁਖੋ, ਅੱਜ ਬੜਾ ਦਿਨ ਉਤਸ਼ਾਹ ਭਰਿਆ, ਇਕਾਗਰਤਾ ਥੋੜੀ ਜਿਹੀ ਬਖਸ਼ ਦਿਓ। ਬਾਬਾ ਹਰਦਾਸ ਮਾਲ ਜੀ ਪਿਤਾ ਨੇ ਮਾਤਾ ਦਇਆ ਕੌਰ ਜੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਂ ਜੀ ਨੇ ਸੰਨ 1534 ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਲਾਹੌਰ ਦੀ ਧਰਤੀ ਤੇ ਹੁੰਦਾ ਹੈ। ਇਸ ਗੱਲ ਨੂੰ ਧਿਆਨ ਦੇ ਕੇ ਸੁਣਿਓ, ਉਸ ਵਕਤ ਇੱਕ ਬੜੀ ਅਨੋਖੀ ਸਵਾਦਲੀ ਰਚਨਾ ਘਟਨਾ ਮਿਲਦੀ ਹੈ ਇਤਿਹਾਸ ਦੀ। ਜਿਸ ਵਕਤ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੁੰਦਾ, ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਰਬਲਾ ਜਿਹੜੀ ਹੈ ਉਹ ਤਕਰੀਬਨ 65 ਸਾਲ ਦੇ ਕਰੀਬ ਹੈ। ਗੁਰੂ ਨਾਨਕ ਸਾਹਿਬ ਉਸ ਵਕਤ ਕਰਤਾਰਪੁਰ ਦੀ ਧਰਤੀ ਦੇ ਉੱਪਰ ਮੌਜੂਦ ਨੇ। ਗੁਰੂ ਅੰਗਦ ਦੇਵ ਜੀ ਨੂੰ, ਬਾਬਾ ਲਹਿਣਾ ਜੀ ਨੂੰ गुरु नानक साहब महाराज जी दे घर गया होया सिखी कमांदियां 2 साल हो चुके। सुनियो बेनती, गुरु नानक साहब करतारपुर ने 65 साल की उम्र, गुरु अंगद देव जी उस वक्त करतारपुर 2 साल हो गए ने सिखी कमांदियां। तीसरे पातशाह धन गुरु अमरदास महाराज उस वक्त तीर्थ स्नाना ते इउं कहा कि पिंड बासरके दी धरती ते मौजूद ने। जदों गुरु रामदास महाराज जी का आगमन होया उस वक्त गुरु नानक साहब महाराज आप गद्दी ते विराजमान ने। साडी तवारी केंदी लाहौर चूना मंडी हरदास सोढ़ी जी दे ग्रह विखे हजूर का आगमन हुंदा है। 2 साल की आरबला है सन्मान योग माता दया कौर जी, चलो कोई 2 साल कहिंदा कोई घट कहिंदा, मैं बेनती करांगा कि सन्मान योग माता दया कौर जी धन गुरु रामदास जी दे माता जी अकाल चलाना कर जांदे हैं। माता जी दे चलाने तो बाद बाबा हरदास जी अपने पुत्र की परवरिश करते हैं, उन्हां दी संभाल करते हैं। तो मैं शब्द जेठा ऐतकी थोड़ा जा घट वरत रहा, उहदा कारण है पूरे गुरु ग्रंथ साहिब च गुरु रामदास लई शब्द जेठा नहीं आया। भाई गुरदास साहिब की रचना विच किते भी जेठा शब्द नहीं आया, हालांकि बाबा लहणा साहिब जी लई शब्द आया, लहणे पाई नानको देनी अमरदास घर आई, जां गुरु ग्रंथ साहिब विच शब्द आउंदा लहणे दी फेर आई है नानका दोई खटी है। गुरु रामदास लई जिहड़ा शब्द है वह रामदास ही है। माता जी चलाना कर जांदे आ ते सन्मान योग बाबा हरदास जी अपने पुत्र की परवरिश करते। तवारी कहिंदी है कि 7 साल की उम्र होई है रामदास सतगुरु की, चलो शब्द मैं रामदास सतगुरु ही वरतांगा सत्कार लई, परमात्मा की खेड वापरी भाणा वापरिया कि 7 साल की उम्र विच बाबा हरदास जी वह भी अकाल चलाना कर गए। 7 साल उम्र गुरु रामदास की इउं शब्द कह लवां कि 7 साल की उम्र विच ना तो माता जी ने और ना पिता जी ने। गुरु रामदास महाराज जी ने अपने सन्मान योग पिता का संस्कार लाहौर की धरती ते कीता, जो तवारीख सानू पढ़न मिलती है। तो दास बेनती भी करेगा कि श्रोमणी कमेटी खास करके डॉक्टर रूप सिंह एक किताब छापी है जोत प्रकाश, उस विच बहुत डिटेल नाल गुरु रामदास महाराज जी के पवित्र जीवन नू बयान किया गया। मैं उस आधारित एक बेनती कर लगा कि उहदे विच विद्वान पुरख लिखते हैं कि गुरु रामदास महाराज जी के पिता जी के चलाने तो बाद उन्हां दे सन्मान योग नानी जी लाहौर की धरती ते पहुंच जाते हैं। गुरु रामदास दे नानके जेड़े ने वह पिंड बासर के सन, बासर के पिंड धन गुरु अमरदास महाराज जी की जन्म भूमि है। गुरु रामदास महाराज इन्हां दी नानी नूं उत्थे लाहौर कुछ समा रहण दा मौका मिलता है, अपने दोते दी परवरिश कीती संभाल कीती, परमात्मा दी खेड उत्थे ज्यादा समा ना तां कोई रोजगार सी ना कोई उत्थे कम सी। नानी ने सोचिया कि इत्थे ना तां शरीका बरादरी प्यार करदा ना कोई इन्हां नूं अपने गले लाण नूं तैयार है, मैं भी कंधी उत्ते रुखड़ा हां, एक काम करा मैं अपने दोते नूं अपने पिंड बासर के लेके चली जानी हां। लाहौर की धरती तो मैं सिर्फ पहला हिस्टरी बयान कर रहा, 3 किस्सों च मैं जेरी बेनती करनी है कि नानी अपने दोते नूं लाहौर की धरती तो लैके पिंड बासर के आ गई। इत्थे विद्वान सज्जन भावे कहिंदे हां कि जदों हजूर लाहौर तो चले ने गुरु रामदास जी, बिरादरी दे किसे भी इंसान ने किसे भी मर्द ने किसे भी बीबी ने उस घर दा ताला लगदिया अगे होके ए नहीं कहा कि असी हरदास दी निशानी नू रामदास नू असी सांभलांगे, किसे ने भी गुरों के प्यारियों संभाल नहीं कीती। महाराज लाहौर दी धरती तो चल पया, जेड़े आरंभ वाले दिन वो बड़ी गरीबी दे दिन निकले आ। मैं पिछले दिन ही एक पढ़ रहा उसे किताब चू डॉक्टर जीत सिंह सीतल का एक लेख है, चलो मैं उदा ना लै देना क्योंकि जिस बंदे ने मेहनत की हो जदों लाहौर तो तुरे ने उदो चरणा विच पाण वास्ते जोड़ा भी कोई कीमती नहीं, ਪਰਖੋਣੀ ਪਰਮਾਤਮਾ ਕੁਦਰਤ ਉਹ ਬੱਚਾ ਜਿਹੜਾ 7-7.5 ਸਾਲ ਦੀ ਉਮਰ ਚ ਜੋੜਾ ਵੀ ਪਾਉਣ ਨੂੰ ਨਹੀਂ ਅਸਲ ਚ ਲੋਕਾਂ ਨੂੰ ਸਮਝ ਨਹੀਂ ਕਿ ਸਮਾਂ ਆਵੇਗਾ ਇਹਦੇ ਚਰਨਾਂ ਵਿਚ ਆ ਕੇ ਵੱਡੇ ਤਾਜਾਂ ਵਾਲੇ ਵੀ ਮੱਥਾ ਟੇਕਿਆ ਕਰਨਗੇ ਇਹਦੇ ਚਰਨਾਂ ਚ ਆ ਕੇ ਤਨਾੜ ਪੁਰਸ਼ ਅਮੀਰ ਗਰੀਬ ਵੱਡੇ ਵੱਡੇ ਪਦਵੀਆਂ ਵਾਲੇ ਵੀ ਇਹਦੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਾਣਗੇ ਅੱਜ ਘਰ ਪ੍ਰਸ਼ਾਦਾ ਨਹੀਂ ਪੱਕਦਾ ਪਰ ਸਮਾਂ ਆਏਗਾ ਕਿ ਇਸ ਦਾ ਨਾਮ ਲੈ ਕੇ ਧੰਨ ਗੁਰੂ ਰਾਮਦਾਸ ਕੋਈ ਬੋਲੇਗਾ ਤੇ ਉਹਨੂੰ ਛਕਣ ਵਾਸਤੇ ਪ੍ਰਸ਼ਾਦ ਮਿਲੇਗਾ ਕੱਲਾ ਪ੍ਰਸ਼ਾਦ ਹੀ ਨਹੀਂ ਜਿਹੜਾ ਇਹਦੀ ਪ੍ਰਕਰਮਾ ਵਿਚ ਬੈਠ ਕੇ ਧੰਨ ਗੁਰੂ ਰਾਮਦਾਸ ਅਲਾਪੇਗਾ ਗੁਰੂ ਰਾਮਦਾਸ ਉਹਨੂੰ ਸਦਾ ਵਾਸਤੇ ਮੁਕਤ ਕਰਦਾ ਹੈਗਾ ਪਰ ਮਹਾਰਾਜ ਜਦੋਂ ਚੱਲੇ ਆ ਅੱਜ ਗਰੀਬੀ ਦੇ ਦਿਨ ਖਾਂ ਨਾਨੀ ਪਿੰਡ ਬਾਸਰ ਕੇ ਲੈ ਕੇ ਆ ਗਈ ਉਥੇ ਗੁਰੂ ਅਮਰਦਾਸ ਮਹਾਰਾਜ ਆਪਣਾ ਵਸੇਬਾ ਰੱਖਦੇ ਨੇ ਮੈਂ ਇੱਥੇ ਇਕ ਹਵਾਲਾ ਹੋਰ ਦੇ ਦਿਆਂ ਕਿ ਗੁਰੂ ਅਮਰਦਾਸ ਉਦੋਂ ਗੁਰੂ ਨਾਨਕ ਸਾਹਿਬ ਜੀ ਦੇ ਗੱਦੀ ਤੇ ਨਸ਼ੀਨ ਗੁਰੂ ਅੰਗਦ ਦੇਵ ਦੇ ਚਰਨਾਂ ਵਿਚ ਜਾ ਚੁੱਕੇ ਬਾਬਾ ਅਮਰਦਾਸ ਆਉਂਦੇ ਨੇ ਪਤਾ ਲੱਗਦਾ ਹੈ ਕਿ ਮਾਈ ਆਪਣੇ ਦੋਹਤੇ ਨੂੰ ਲੈ ਕੇ ਆਈ ਏ ਇਸ ਦੇ ਦਮਾਦ ਤੇ ਧੀ ਦੋਨਾਂ ਦੀ ਮੌਤ ਹੋ ਚੁੱਕੀ ਏ ਬਾਬਾ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਨਾਨਕੇ ਪਰਿਵਾਰ ਬਾਸਰ ਕੇ ਉਨ੍ਹਾਂ ਦੇ ਘਰ ਚ ਜਾਂਦੇ ਆ ਦਾਦੀ ਨਾਲ ਵਾਹਿਗੁਰੂ ਨਾਨੀ ਨਾਲ ਉਹ ਹਮਦਰਦੀ ਪ੍ਰਗਟ ਕਰਦੇ ਆ ਉਸ ਵਕਤ ਨਾਨੀ ਦੀਆਂ ਅੱਖਾਂ ਚ ਪਾਣੀ ਹੈ ਕਿ ਮੇਰੇ ਇਸ ਬੱਚੇ ਦੀ ਕੋਈ ਬਾਂਹ ਪਕੜਨ ਵਾਲਾ ਗੁਰੂ ਅਮਰਦਾਸ ਮਹਾਰਾਜ ਮੁਸਕਰਾਉਂਦੇ ਨੇ ਨਾਲ ਸ਼ਬਦ ਕਹਿੰਦੇ ਨੇ ਮਾਈ ਕਿ ਮਸਤਕ ਦੇ ਲੇਖ ਸਾਨੂੰ ਪਤਾ ਨਹੀਂ ਤੂੰ ਉਦਾਸ ਨਾ ਹੋ ਮੈਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿਚ ਪਹੁੰਚ ਗਿਆ ਵਾਂ ਗੋਇੰਦਵਾਲ ਨਗਰ ਵਸਾਨੇ ਪਿਆ ਜਦੋਂ ਨਗਰ ਵਸ ਜਾਏਗਾ ਸਾਡੇ ਪਰਿਵਾਰਾਂ ਨੂੰ ਵੀ ਆਉਣਾ ਤੂੰ ਆਪਣੇ ਦੋਹਤੇ ਨੂੰ ਲੈ ਕੇ ਗੋਇੰਦਵਾਲ ਦੀ ਧਰਤੀ ਤੇ ਆ ਜਾਏ ਮੈਂ ਬੇਨਤੀ ਕਰਾਂਗਾ ਕਿ ਗੁਰੂ ਰਾਮਦਾਸ ਪਹਿਲਾ ਪੜਾ ਹਜ਼ੂਰ ਦਾ ਲਾਹੌਰ ਹੈ ਦੂਜਾ ਸਮਾਂ ਗੁਰੂ ਰਾਮਦਾਸ ਜੀ ਦਾ ਪਿੰਡ ਬਾਸਰ ਕੇ ਬਤੀਤ ਹੁੰਦਾ ਪਰ ਜਿਸ ਵਕਤ ਹਜ਼ੂਰ ਲਾਹੌਰ ਦੀ ਧਰਤੀ ਤੇ ਦਿਨ ਬਤੀਤ ਕੀਤੇ ਤਵਾਰੀ ਕਹਿੰਦੀ ਉਸ ਵਕਤ 7 ਸਾਲ ਦਾ ਬੱਚਾ ਨਾਨੀ ਘੁੰਗਣੀਆਂ ਉਬਾਲ ਕੇ ਦਿੰਦੀ ਸੀ ਤੇ ਰਾਮਦਾਸ ਸਤਿਗੁਰੂ ਬਚਪਨ ਵਿਚ ਸਿਰ ਤੇ ਟੋਕਰੀ ਰੱਖ ਕੇ ਗਲੀਆਂ ਵਿਚ ਖੋਕਾ ਦੇ ਕੇ ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀ ਪਿੰਡ ਬਾਸਰ ਕੇ ਆਏ ਆ ਇੱਥੇ ਵੀ ਆਪਣੀ ਕਿਰਤਕਾਰ ਕਰਦੇ ਰਹੇ ਗੋਇੰਦਵਾਲ ਸਾਹਿਬ ਨਗਰ ਵਸ ਗਿਆ ਹੈ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਆ ਬੇਨਤੀ ਕਰਾਂ ਕਿ ਧੰਨ ਗੁਰੂ ਅਮਰਦਾਸ ਨੇ ਆਪਣੇ ਪਰਿਵਾਰ ਨੂੰ ਪਿੰਡ ਬਾਸਰ ਕੇ ਬੁਲਾਇਆ ਹੁਣ ਜਦੋਂ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਤੇ ਗੁਰੂ ਰਾਮਦਾਸ ਦਰਸ਼ਨ ਕਰਦੇ ਆ ਉਸ ਮਿਲਣੀ ਦਾ ਜ਼ਿਕਰ ਕਿ ਗੁਰੂ ਅਮਰਦਾਸ ਦੇ ਦਰਸ਼ਨ ਕਰਨੇ ਤੇ ਗੁਰੂ ਰਾਮਦਾਸ ਤੇ ਕੀ ਬਖਸ਼ਿਸ਼ ਵਰਦੀ ਹੈ ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿਚ ਭੱਟਾਂ ਦੇ ਸਵਈਆਂ ਨੇ ਕੀਤਾ ਭੱਟ ਸਾਹਿਬ ਲਿਖਦੇ ਆ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਮੈਂ ਇਹਦੇ ਅਖਰੀ ਅਰਥ ਥੋੜੇ ਜੇ ਕਰ ਦੇਣਾ ਗੁਰੂ ਮੁਖ ਦੇਖ ਇਹਦਾ ਅਰਥ ਹੈ ਗੁਰੂ ਅਮਰਦਾਸ ਦੇ ਪਵਿੱਤਰ ਮੁਖੜੇ ਨੂੰ ਦੇਖ ਕੇ ਗਰੂ ਦਾ ਅਰਥ ਹੈ ਬਹੁਤ ਵੱਡਾ ਕਿ ਧੰਨ ਗੁਰੂ ਅਮਰਦਾਸ ਜੀ ਦੇ ਪਵਿੱਤਰ ਮੁਖ ਨੂੰ ਦੇਖ ਕੇ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਨੇ ਬੜਾ ਵੱਡਾ ਸੁੱਖ ਪਾਇਆ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਖੁਤੀ ਜੋ ਪਿਆਸ ਪਿਊਸ਼ ਪਿਵਨ ਕੀ ਵਾਂਚਿਤ ਸਿੱਧ ਕੋ ਵਿਦ ਬਿਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸੋ ਜੋ ਦੰਗ ਬਿਸਤਾਇਓ ਉਥੇ ਸ਼ਬਦ ਹੈ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਭਾਸ ਬਣਾਇਓ ਗਯੋ ਦੁੱਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਗੁਰਮੁਖੋ ਹਿਰਦੇ ਦਾ ਸੁੱਖ ਮਿਲ ਗਿਆ ਉਹ ਦੁੱਖ ਸਾਰੇ ਭੁੱਲ ਗਏ ਮਾਂ ਜੀ ਚਲੇ ਗਏ ਪਿਤਾ ਜੀ ਚਲੇ ਗਏ ਨਾਨੀ ਕੂਚ ਕਰ ਗਈ ਸਾਰੇ ਦੁੱਖ ਭੁੱਲ ਗਏ ਹੁਣ ਆਪਣਾ ਸਭ ਕੁਝ ਹੀ ਗੁਰੂ ਅਮਰਦਾਸ ਦਾ ਘਰ ਬਣਾ ਲਿਆ ਮੈਂ ਇੱਥੇ ਅਗਲਾ ਤੀਸਰਾ ਪੜਾਅ ਹੈ ਗੁਰੂ ਰਾਮਦਾਸ ਦਾ ਅਰਜ਼ ਕੀਤੀ ਪਹਿਲਾ ਲਾਹੌਰ ਦੂਜਾ ਪਿੰਡ ਬਾਸਰ ਕੇ ਤੀਸਰਾ ਮਹਾਰਾਜ ਗੋਇੰਦਵਾਲ ਸਾਹਿਬ ਦਾਸ ਇੱਕ ਦਿਨ ਥੋੜੀ ਜਿਹੀ ਵਿਚਾਰ ਕਰ ਰਿਹਾ ਸੀ ਤਕਰੀਬਨ 21 ਸਾਲ ਦੇ ਕਰੀਬ ਸਮਾਂ ਬਣਦਾ ਗੁਰੂ ਰਾਮਦਾਸ ਦਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਸੇਬਾ ਕਰਨਾ 21 ਸਾਲ ਦੇ ਕਰੀਬ ਕਿਉਂਕਿ 47 ਸਾਲ ਦੀ ਆਰਬਲਾ ਗੁਰੂ ਰਾਮਦਾਸ ਜੀ ਨੇ ਮ੍ਰਿਤ ਮੰਡਲ ਵਿਚ ਵਿਚਰੇ ਨੇ 47 ਸਾਲ। 40 ਸਾਲ ਦੀ ਉਮਰ ਚ ਗੁਰੂ ਰਾਮਦਾਸ ਗੁਰੂ ਬਣੇ ਆ, 7 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਆ। ਉਹਨਾਂ 47 ਸਾਲਾਂ ਦੇ ਵਿੱਚੋਂ ਤਕਰੀਬਨ 21 ਸਾਲ ਦੇ ਕਰੀਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੋਇੰਦਵਾਲ ਦੀ ਧਰਤੀ ਤੇ ਵਕਤ ਬਤੀਤ ਕੀਤਾ। ਗੁਰੂ ਰਾਮਦਾਸ ਮਹਾਰਾਜ ਇੱਥੇ ਦਿਨ ਰਾਤ ਸੇਵਾ ਚ ਰਹਿੰਦੇ। ਆਪ ਜੀ ਨੂੰ ਇਹ ਵੀ ਗਿਆਤ ਹੋਵੇ, ਚਲੋ ਹੁਣ ਤਾਂ ਆਧੁਨਿਕ ਯੁੱਗ ਹੈ, ਬਿਆਸ ਉੱਤੇ ਪੁਲ ਬਣੇ ਨੇ। ਉਸ ਵਕਤ ਪੁਲ ਨਹੀਂ ਸਨ ਜਦੋਂ ਜਿਨ੍ਹਾਂ ਲੋਕਾਂ ਨੇ ਦਿੱਲੀ ਤੋਂ ਲਾਹੌਰ ਜਾਣਾ ਹੁੰਦਾ ਸੀ ਜਾਂ ਲਾਹੌਰ ਤੋਂ ਦਿੱਲੀ ਜਾਣਾ ਹੁੰਦਾ ਸੀ, ਉਹ ਗੋਇੰਦਵਾਲ ਵਾਲਾ ਬਿਆਸ ਦਾ ਘਾਟ ਆਰ ਪਾਰ ਕਰਦੇ ਸਨ। ਗੁਰੂ ਰਾਮਦਾਸ ਮਹਾਰਾਜ ਉਨ੍ਹਾਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵੀ ਘੁੰਗਣੀਆਂ ਵੇਚੀਆਂ ਨੇ, ਕਿਰਤ ਉੱਥੇ ਵੀ ਕੀਤੀ ਹੈ। ਪਰ ਉੱਥੇ ਹਜ਼ੂਰ ਦਾ ਰੋਜ਼ ਦਾ ਨੇਮ ਸੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਜਿੱਥੇ ਗੁਰੂ ਅਮਰਦਾਸ ਜੀ ਦਾ ਦਰਬਾਰ ਸਜਣਾ ਉੱਥੇ ਵਿਛਾਈ ਕਰਨੀ, ਲੰਗਰ ਦੀ ਸੇਵਾ ਕਰਨੀ, ਲੰਗਰ ਦੇ ਭਾਂਡੇ ਮਾਂਜਣੇ। ਜਦੋਂ ਗੌਲੀ ਸਾਹਿਬ ਦੀ ਸੇਵਾ ਲੱਗੀ, ਆਪਣੇ ਸੀਟ ਦੇ ਉੱਤੇ ਮਿੱਟੀ ਦੀਆਂ ਟੋਕਰੀਆਂ ਢੋਣੀਆਂ, ਇਉਂ ਕਹਿ ਲਵਾਂ ਕਿ ਸਰੀਰਕ ਤੌਰ ਤੇ ਦਿਨ ਰਾਤ ਸੇਵਾ ਵਿਚ ਨੇ ਤੇ ਸੁਰਤ ਦੇ ਤੌਰ ਤੇ ਗੁਰੂ ਰਾਮਦਾਸ ਦਿਨ ਰਾਤ ਸ਼ਬਦ ਵਿਚ ਹੀ ਭਿੱਜੇ ਹੋਏ। ਇਉਂ ਕਹਿ ਲਵਾਂ ਹੱਥ ਉਨ੍ਹਾਂ ਦਾ ਸੇਵਾ ਦੀ ਕਾਰ ਵੱਲ ਹੈ ਤੇ ਅੰਦਰ ਵਾਲਾ ਚਿੱਤ ਉਨ੍ਹਾਂ ਦਾ ਕਰਤਾਰ ਵੱਲ ਹੈ। ਧੰਨ ਗੁਰੂ ਰਾਮਦਾਸ ਮਹਾਰਾਜ। ਇੱਥੋਂ ਦੀਆਂ ਦੋ ਕੁ ਘਟਨਾਵਾਂ ਮੈਂ ਆਪ ਨਾਲ ਜ਼ਰੂਰ ਸਾਂਝੀਆਂ ਕਰਨੀਆਂ। ਇੱਥੇ ਸਿੱਖੀ ਦੀ ਘਾੜਤ ਘੜੀ ਜਾ ਰਹੀ ਹੈ ਗੁਰੂ ਰਾਮਦਾਸ ਜੀ ਦੀ। ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਨੇ, ਮੈਂ ਬੇਨਤੀ ਕੀਤੀ, ਨਾ ਕੋਈ ਚਾਚਾ, ਨਾ ਕੋਈ ਤਾਇਆ, ਨਾ ਕੋਈ ਮਾਸੀ, ਨਾ ਕੋਈ ਮਾਸੜ ਭੂਆ, ਕੋਈ ਵੀ ਖੂਨ ਦਾ ਰਿਸ਼ਤਾ ਕੋਲ ਨਹੀਂ। ਸੇਵਾ ਚ ਦਿਨ ਰਾਤ ਲੱਗੇ ਰਹਿੰਦੇ ਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰੋਂ ਮਹਿਲ ਉਹਨਾਂ ਦੇ ਮਾਤਾ ਮਨਸਾ ਦੇਵੀ ਇੱਕ ਦਿਨ ਇਹ ਪੁੱਛਦੇ ਆ ਕਿ ਸਤਿਗੁਰੂ ਜੀ, ਆਪਣੀ ਬੀਬੀ ਭਾਨੀ ਬੇਟੀ ਸਭ ਤੋਂ ਛੋਟੀ ਵਰਨ ਦੇ ਯੋਗ ਹੋ ਗਈ ਹੈ, ਇਸ ਵਾਸਤੇ ਕੋਈ ਵਰ ਲੱਭੀਏ। ਉਸ ਵਕਤ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਸਿਰ ਤੇ ਟੋਕਰੀ ਚੁੱਕੀ ਤੇ ਸਾਹਮਣਿਓਂ ਨਿਕਲਿਆ। ਗੁਰੂ ਅਮਰਦਾਸ ਪੁੱਛਦੇ ਆ ਕੈਸਾ ਵਰ, ਇਹ ਇਤਫਾਕ ਨਹੀਂ, ਇਹ ਧੁਰ ਦਰਗਾਹ ਤੋਂ ਸਭ ਕੁਝ ਕਹਿ ਜਿਸ ਕੀ ਵਸ ਪਿਸੈ ਕਰ ਆਵੇ। ਜਦੋਂ ਪੁੱਛਿਆ ਕੈਸਾ ਵਰ, ਕਹਿਣ ਲੱਗਿਆ ਰਾਮਦਾਸ ਵਰਗਾ, ਵੇਖ ਲਓ ਇੰਨੀ ਕੁ ਉਮਰ ਹੋਵੇ, ਇਹੋ ਜਿਹਾ ਆਗਿਆਕਾਰੀ ਹੋਵੇ, ਇਹੋ ਜਿਹਾ ਹੁਕਮ ਮੰਨਣ ਵਾਲਾ ਹੋਵੇ, ਇਹੋ ਜਿਹਾ ਨਿਮਰਤਾ ਵਾਲਾ ਹੋਵੇ। ਜਦੋਂ ਮਾਤਾ ਮਨਸਾ ਦੇਵੀ ਕਹਿੰਦੇ ਨੇ ਇਹੋ ਜਿਹਾ ਹੋਵੇ ਤੇ ਗੁਰੂ ਅਮਰਦਾਸ ਕਹਿੰਦੇ ਨੇ ਮਨਸਾ ਦੇਵੀ, ਰਾਮਦਾਸ ਵਰਗਾ ਕੇਵਲ ਰਾਮਦਾਸ ਹੈ, ਇਸ ਵਰਗਾ ਕੋਈ ਹੋਰ ਨਹੀਂ ਹੋਣਾ, ਅਸੀਂ ਆਪਣੀ ਬੇਟੀ ਦਾ ਨਾਤਾ ਰਾਮਦਾਸ ਨਾਲ ਹੀ ਕਰਾਂ। ਬੇਨਤੀ ਕਰਾਂ, ਸੁਣਿਓ ਇਸ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜਿਗਰ ਦਾ ਟੁਕੜਾ ਸਨਮਾਨਯੋਗ ਬੀਬੀ ਭਾਨੀ ਜੀ ਉਹਨਾਂ ਦਾ ਰਿਸ਼ਤਾ ਰਾਮਦਾਸ ਸਤਿਗੁਰੂ ਨਾਲ ਕਰ ਦਿੱਤਾ। ਚਲੋ ਮੇਰੀ ਜ਼ਬਾਨ ਤੋਂ ਕੱਲਾ ਰਾਮਦਾਸ ਲਫ਼ਜ਼ ਨਿਕਲਦਾ ਨਹੀਂ, ਕਿਉਂਕਿ ਮੈਨੂੰ ਪਤਾ ਕਈ ਲਾਈਵ ਸੁਣ ਰਹੇ ਹੋਣਗੇ, ਉਹ ਕਹਿਣਗੇ ਅਜੇ ਤਾਂ ਗੁਰੂ ਬਣੇ ਕੋਈ ਨਹੀਂ ਸਨ, ਇਹ ਗੁਰੂ ਰਾਮਦਾਸ ਕਹੀ ਜਾਂਦੇ ਆ। ਹੋ ਸਕਦਾ ਮੇਰੀ ਮੂਰਖਤਾ ਤੇ ਹੱਸਦੇ ਵੀ ਹੋਣ, ਪਰ ਮੇਰੀ ਮਜਬੂਰੀ ਹੈ, ਮੈਂ ਰਾਮਦਾਸ ਸਤਿਗੁਰੂ ਕਹਿਣ ਤੋਂ ਬਿਨਾਂ ਅੱਗੇ ਤੁਰ ਨਹੀਂ ਸਕਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਵਿਆਹ, ਸ਼ਾਦੀ, ਚਲੋ ਆਨੰਦਕਾਰੀ ਸ਼ਬਦ ਵਰਤਨੇ ਆ, ਅੱਜ ਕੱਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਹੈ। ਭਾਵਾਂ ਉਹਨਾਂ ਦੇ ਸ਼ਬਦ ਅਸੀਂ ਪੜ੍ਹਨੇ ਆ, ਜੋ ਕੁਝ ਉਹਨਾਂ ਗੁਰੂ ਅਮਰਦਾਸ ਤੋਂ ਮੰਗਿਆ ਹੈ ਤੇ ਖਾਸ ਕਰਕੇ ਉਹਨਾਂ ਦੀਆਂ ਉਚਾਰਨ ਕੀਤੀਆਂ ਕੋਈ ਲਾਵਾਂ, ਅੱਜ ਵੀ ਸਿੱਖ ਜਗਤ ਗੁਰੂ ਰਾਮਦਾਸ ਦੇ ਚਾਰ ਪਦੇ ਪੜ੍ਹਦਾ ਹੈ, ਚਾਰ ਰਾਵਾਂ ਲਈਆਂ ਜਾਂਦੀਆਂ ਨੇ, ਉਸ ਤੋਂ ਬਾਅਦ ਬੱਚੀ ਬੱਚਾ ਗ੍ਰਿਸਤ ਆਸ਼ਰਮ ਵਿਚ ਪ੍ਰਵੇਸ਼ ਕਰਦੇ ਆ। ਪਰ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਜਦੋਂ ਆਨੰਦ ਕਾਰਜ ਹੋਇਆ ਹੋਵੇਗਾ, ਮੈਂ ਸਿਰਫ ਆਪਣੇ ਮਨ ਚ ਕਹਿਣਾ, ਉਦੋਂ ਕਿੰਨੀ ਨਿਮਰਤਾ ਹਜ਼ੂਰ ਦੇ ਅੰਦਰ ਤਾਂ ਨਿਮਰਤਾ ਨਾਲ ਭਰਿਆ। ਦੂਜੀ ਗੱਲ ਕਿ ਗੁਰੂ ਰਾਮਦਾਸ ਦੀਆਂ ਅੱਖਾਂ ਕਦੀ ਸੁੱਕੀਆਂ ਨੀ, ਨੇਤਰ ਕਦੀ ਨੀ ਸੁੱਕੇ, ਉਹਨਾਂ ਦੇ ਹਰ ਵਕਤ ਨੇਤਰ ਨਾਮ ਬਾਣੀ ਚ ਭਿੱਜੀ ਰਹਿੰਦੇ ਸਨ। ਇਹੀ ਕਾਰਨ ਉਹ ਬਾਣੀ ਚ ਵੀ ਕਹਿੰਦੇ ਆ, ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ। ਜਦੋਂ ਆਨੰਦ ਕਾਰਜ ਹੋਇਆ, ਵਿਵਾਹ ਹੋਇਆ, ਗੁਰੂ ਰਾਮਦਾਸ ਦੇ ਨੇਤਰਾਂ ਚ ਨੀਰ ਸੀ। ਉਹਨਾਂ ਦੇ ਸ਼ਬਦ ਅਸੀਂ ਪੜ੍ਹਨੇ ਹਾਂ। ਕੀ ਦਾਜ ਮੰਗਦੇ ਨੇ ਗੁਰੂ ਅਮਰਦਾਸ ਕੋਲੋਂ? ਘਰ ਨਹੀਂ ਮੰਗਦੇ, ਵਸਤਰ ਨਹੀਂ ਮੰਗਦੇ, ਊਟ ਹਾਥੀ ਘੋੜੇ ਗਹਿਣੇ ਗੱਟਾ ਕੁਛ ਨਹੀਂ ਮੰਗਦੇ। ਕਹਿੰਦੇ ਨੇ ਖੇ ਮੇਰੇ ਬਾਬੁਲ, ਤੁਸੀਂ ਤਰਸ ਕਰੋ, ਮੇਰੀ ਝੋਲੀ ਵਿਚ ਨਾਮ ਦਾ ਦਾਜ ਪਾ ਦਿਓ, ਨਾਮ ਦਾ ਕੱਪੜਾ ਪਾ ਦਿਓ। ਤੁਸੀਂ ਨਾਮ ਦਾ ਕੱਪੜਾ ਪਾ ਦਿਓਗੇ, ਇੱਥੇ ਤੇ ਉੱਥੇ ਮੇਰੀ ਪੱਤ ਟੱਕੀ ਰਹੇਗੀ। ਮਹਾਰਾਜ ਜੀ ਦੇ ਸ਼ਬਦ ਨੇ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾ ਚੁਗੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਕਰ ਸ਼ੋਭਾ ਹੋਈ, ਇਹ ਦਾਨ ਨਾ ਰਲੈ ਲੜਾਇਆ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਅਹੰਕਾਰ ਕਚ ਪਾਜੋ, ਹਰ ਪ੍ਰਭ ਮੇਰੇ ਬਾਬੁਲਾ ਕਰ ਦੇਵੋ ਦਾਨ ਮੈਂ ਦਾਜੋ। ਇਹ ਅੰਮ੍ਰਿਤ ਬਚਨ ਭਾਵੇਂ ਗੁਰਤਾ ਗੱਦੀ ਤੇ ਸੀਧ ਹੋਇਆ ਉਚਾਰਨ ਕੀਤਾ, ਪਰ ਇਹ ਗੱਲ ਕਹਿ ਰਿਹਾ ਕਿ ਗੁਰੂ ਬਾਬਲ ਨੂੰ ਮੈਨੂੰ ਇਹ ਦਾਤ ਬਖਸ਼ੋ। ਵਿਆਹ ਹੋ ਗਿਆ ਪਿਆਰਿਓ, ਕੋਈ ਛੋਟੀ ਜੀ ਗੱਲ ਨਹੀਂ। ਗੁਰੂ ਅਮਰਦਾਸ ਦੇ ਦਮਾਦ ਨੇ ਗੁਰੂ ਰਾਮਦਾਸ ਜੀ, ਪਰ ਵਿਆਹ ਤੋਂ ਦੂਜੇ ਦਿਨ ਬਾਅਦ ਵੀ ਸਨਮਾਨਯੋਗ ਬੀਬੀ ਭਾਨੀ ਜੀ ਤੇ ਗੁਰੂ ਰਾਮਦਾਸ ਅੰਮ੍ਰਿਤ ਵੇਲੇ ਸੰਗਤ ਦੀ ਵਿਛਾਈ ਪੈ ਕਰਦੇ ਆ, ਆਪਣੇ ਹੱਥਾਂ ਨਾਲ ਝਾੜੂ ਲਾਉਂਦੇ ਪਏ ਆ, ਲੰਗਰ ਦੇ ਜੂਠੇ ਬਰਤਨ ਮਾਂਜਦੇ ਪਏ ਆ। ਸਨਮਾਨਯੋਗ ਬੀਬੀ ਭਾਨੀ ਤੇ ਗੁਰੂ ਰਾਮਦਾਸ ਉਹਨਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਮਰੱਥ ਸਤਿਗੁਰੂ ਜਾਣ ਕੇ ਉਹਨਾਂ ਦੀ ਸੇਵਾ ਕੀਤੀ। ਦੋ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਪਰ ਮਾਰਗ ਦੇ ਰਸਤੇ ਤੇ ਬਹੁਤ ਕੁਝ ਸਹਿਣਾ ਪੈਂਦਾ। ਹਾਂ ਮੈਂ ਬੇਨਤੀ ਕਰਾਂ, ਪਖੰਡੀ ਬੰਦਾ ਸੱਚੀ ਮੁੱਚੀ ਦੁਨੀਆਂ ਚ ਵਾਹ 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 ਬੜੀ ਖੱਟ ਜਾਂਦਾ ਕਈ ਵਾਰ, ਪਰ ਜਿਸ ਨੇ ਪਰਮਾਰਥ ਦੇ ਰਸਤੇ ਤੇ ਚੱਲਣੇ ਉਹਨੂੰ ਗਾਲਾਂ ਵੀ ਖਾਣੀਆਂ ਪਈਆਂ, ਉਹਨੂੰ ਕਬੂਲ ਵੀ ਸਹਿਣੇ ਪਏ, ਉਹਨੂੰ ਪਰਿਵਾਰ ਦੇ ਤਸੀਹੇ ਵੀ, ਖਿਮਾ ਕਰਿਓ ਪਰਿਵਾਰ ਨੇ ਵੀ ਉਹਨੂੰ ਤਪਾਇਆ। ਪਰ ਪਰਮਾਰਥ ਦਾ ਰਸਤਾ ਐਸਾ ਹੈ ਜਿਵੇਂ ਸੋਨੇ ਕੋਠਾਲੀ ਚ ਪਿਆ ਹੋਵੇ, ਜਿੰਨਾ ਸੇਕ ਲੱਗਦਾ ਉਨਾ ਸ਼ੁੱਧ ਹੁੰਦਾ। ਰੱਬ ਦੇ ਰਸਤੇ ਤੇ ਚੱਲਦਿਆਂ ਜਿਤਨਾ ਲੋਕ ਰੱਜ ਕੇ ਨਿੰਦਿਆ ਕਰਦੇ ਆ, ਬੰਦਗੀ ਕਰਨ ਵਾਲੇ ਦਾ ਅੰਦਰ ਉਨਾ ਸ਼ੁੱਧ ਹੋਈ ਜਾਂਦਾ ਹੈ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਮਹਾਰਾਜ ਗੁਰੂ ਅਮਰਦਾਸ ਮਹਾਰਾਜ ਬੌਲੀ ਬਣਵਾ ਰਹੇ ਆ। ਗੁਰੂ ਰਾਮਦਾਸ ਨੇ ਸੀਸ ਉੱਤੇ ਟੋਕਰੀ ਚੁੱਕੀ ਤੇ ਮਿੱਟੀ ਜਿਹੜੀ ਉਹ ਟੋਕਰੀ ਵਿੱਚੋਂ ਨਿਕਲ ਕੇ ਪੂਰੇ ਮੁੱਖ ਦੇ ਉੱਤੇ ਵੀ, ਦਾੜੇ ਤੇ ਵੀ ਤੇ ਕੱਪੜਿਆਂ ਤੇ ਵੀ। ਸੂਰਜ ਛੱਪਦਾ ਪਿਆ, ਆਖਰੀਆਂ ਟੋਕਰੀਆਂ ਸੰਗਤਾਂ ਸੇਵਾ ਸੰਪੰਨ ਕਰਨ ਤੋਂ ਪਹਿਲਾਂ ਦਿਨ ਦੀ ਟੋਕਰੀਆਂ ਚੁੱਕ ਕੇ ਬਾਹਰ ਤੁਰੀਆਂ ਜਾ ਰਹੀਆਂ। ਕੀ ਹੋਇਆ? ਸਾਹਮਣਿਓ ਕੁਝ ਬਜ਼ੁਰਗ ਤੇ ਬੀਬੀਆਂ ਤੁਰੇ ਆ ਰਹੇ ਆ, ਉਹਨਾਂ ਕੱਪੜੇ ਬੜੇ ਸੋਹਣੇ ਪਾਏ ਆ, ਕਈਆਂ ਨੇ ਆਪਣੇ ਹੱਥ ਵਿਚ ਝੋਲੇ ਪਕੜੇ ਨੇ। ਗੁਰੂ ਰਾਮਦਾਸ ਟੋਕਰੀ ਸੱਟੀ ਤੇ ਦੂਰੋਂ ਪਹਿਚਾਣ ਲਿਆ, ਇਹ ਤਾਂ ਆਪਣੇ ਲਾਹੌਰ ਤੋਂ ਸੋਢੀ ਪਰਿਵਾਰ ਆਉਂਦੇ ਪਏ। ਸੁਣਿਓ ਬੇਨਤੀ, ਸੋਢੀ ਪਰਿਵਾਰ ਆ ਰਹੇ ਨੇ, ਉਨ੍ਹਾਂ ਵਿਚ ਬਰਾਦਰੀ ਦੇ ਤੌਰ ਤੇ ਕੋਈ ਤਾਇਆ ਵੀ ਹੈ, ਕੋਈ ਚਾਚਾ ਵੀ ਹੈ, ਖੂਨ ਦਾ ਰਿਸ਼ਤਾ ਹੈ ਬਰਾਦਰੀ ਦਾ। ਟੋਕਰੀ ਮਿੱਟੀ ਦੀ ਸੱਟੀ ਤੇ ਜਾ ਕੇ ਜਿਹੜਾ ਉਸ ਜਥੇ ਦਾ ਆਗੂ ਸੀ ਬਜ਼ੁਰਗ, ਉਹਦੇ ਸਾਹਮਣੇ ਝੁੱਕ ਕੇ ਆਪਣੇ ਵੱਲੋਂ ਸਤਿਕਾਰ ਦਿੱਤਾ, ਨਮਸਕਾਰ ਕੀਤੀ। ਉਸ ਬਜ਼ੁਰਗ ਨੇ ਪਿੱਠ ਉੱਤੇ ਪਿਆਰ ਨਹੀਂ ਦਿੱਤਾ, ਉਹਨੇ ਗੁਰੂ ਰਾਮਦਾਸ ਦੇ ਸਿਰ ਤੇ ਹੱਥ ਰੱਖ ਕੇ ਨਹੀਂ ਪੁੱਛਿਆ ਪੁੱਤਰ ਕੈਸਾ ਕਹਿ ਕਿਵੇਂ ਕਹਿ। ਉਹਨਾਂ ਨੂੰ ਇੱਕੋ ਪਤਾ ਜ਼ਰੂਰ ਲੱਗਾ ਕਿ ਗੁਰੂ ਅਮਰਦਾਸ ਨੇ ਆਪਣੀ ਬੇਟੀ ਦਾ ਰਿਸ਼ਤਾ ਵਿਆਹ ਸੋਢੀ ਹਰਦਾਸ ਦੇ ਪੁੱਤਰ ਰਾਮਦਾਸ ਨਾਲ ਕਰ ਦਿੱਤਾ ਸਤਿਗੁਰੂ ਨਾਲ। ਉਹ ਇੱਕੋ ਦਮ ਗੁੱਸੇ ਚ ਆ ਗਿਆ, ਟੋਕਰੀ ਦੇਖ ਕੇ ਕੰਬ ਗਿਆ ਗੁੱਸੇ ਵਿਚ ਬਜ਼ੁਰਗ। ਗੁਰੂ ਰਾਮਦਾਸ ਜੀ ਦੀ ਬਾਂਹ ਪਕੜੀ ਤੇ ਗੁਰੂ ਅਮਰਦਾਸ ਕੋਲ ਲੈ ਆਏ। ਮਹਾਰਾਜ ਦੇ ਹੱਥ ਵਿਚ ਟੋਕਰੀ ਹੈ ਜੀ, ਇੱਕ ਹੱਥ ਵਿਚ ਗੁਰੂ ਰਾਮਦਾਸ ਦੇ। ਗੁਰੂ ਅਮਰਦਾਸ ਕੋਲ ਜਦੋਂ ਲਿਆਂਦਾ, ਉਸ ਬਜ਼ੁਰਗ ਨੇ ਜਿਹੜੇ ਸ਼ਬਦ ਵਰਤੇ, ਮੈਂ ਕਥਾ ਵਾਚਕ ਹੋਣ ਦੇ ਨਾਤੇ ਜ਼ਰੂਰ ਸ਼ਬਦ ਵਰਤਾਂਗਾ, ਪਰ ਸ਼ਬਦ ਬੜੇ ਹੀ ਇਉਂ ਕਹਿ ਲਓ ਬੜੀ ਅਪਮਾਨਜਨਕ ਸ਼ਬਦਾਵਲੀ ਸੀ। ਗੁਰੂ ਅਮਰਦਾਸ ਦੇ ਸਾਹਮਣੇ ਖੜਿਆਂ ਕਰ ਦਿੱਤਾ ਤੇ ਨਾਲ ਸ਼ਬਦ ਆਖਿਓ ਨੇ ਕਿ ਇਹਦੇ ਮਾਤਾ ਪਿਤਾ ਇਹਦੇ ਬਚਪਨ ਵੀ ਚਲੇ ਗਏ, ਹਰਦਾਸ ਜੀ ਚਲੇ ਗਏ, ਇਹਦੀ ਮਾਂ ਮਾਤਾ ਦਇਆ ਕੌਰ ਜੀ ਬਾਰੇ ਉਹ ਵੀ ਚਲੀ ਗਈ ਪਹਿਲਾਂ, ਇਹ ਪਤਾ ਨਹੀਂ ਕਿਉਂ ਜਿਉਂਦਾ ਰਹਿ ਗਿਆ। ਤੇ ਇੱਕ ਨੇ ਨਾਲ ਸ਼ਬਦ ਕਹਿ ਦਿੱਤਾ, ਸ਼ਾਇਦ ਸਾਡੇ ਸੋਢੀਆਂ ਦੇ ਸਿਰ ਚ ਮਿੱਟੀ ਪਾਉਣ ਵਾਸਤੇ ਜਿੰਦਾ ਰਹਿ ਗਿਆ। ਸੁਣਿਓ ਮੇਰੀ ਬੇਨਤੀ, ਇਹ ਸ਼ਬਦ ਇਤਿਹਾਸਕ ਨੇ। ਵੈਸੇ ਕਿ ਇਹਨੇ ਦੇਖੋ ਆਪਣੇ ਸਿਰ ਵਿਚ ਵੀ ਮਿੱਟੀ ਪਾ ਲਈ। ਗੁਰੂ ਅਮਰਦਾਸ ਜੀ ਨੂੰ ਗੁੱਸੇ ਚ ਆ ਕੇ ਬੋਲ ਕੇ ਕਹਿੰਦੇ ਆ ਲਾਹੌਰ ਦੇ ਸੋਢੀ ਕਿ ਤੁਸੀਂ ਦਮਾਦ ਬਣਾ ਕੇ ਇਹਦੇ ਸਿਰ ਦੇ ਉੱਤੇ ਟੋਕਰੀਆਂ ਚੁਕਾਈਆਂ, ਇਹਨੇ ਸਾਡੀ ਕੁੱਲ ਨੂੰ ਸੋਢੀਆਂ ਦੇ ਘਰ ਨੂੰ ਦਾਗ ਲਾ ਦਿੱਤਾ, ਤੁਸੀਂ ਮਜ਼ਦੂਰੀ ਪੈ ਕਰਾਂ ਦੇਖੋ। ਜਦੋਂ ਗੁੱਸੇ ਚ ਬੋਲ ਕੇ ਹਟ ਗਏ ਤਾਂ ਗੁਰੂ ਅਮਰਦਾਸ ਬਹੁਤ ਮਿਠਾਸ ਵਿਚ ਬੋਲੇ, ਕਹਿਣ ਲੱਗੇ ਭਾਈ ਤੁਸੀਂ ਕਹਿ ਰਹੇ ਹੋ ਸਿਰ ਤੇ ਟੋਕਰੀ ਚੁਕਾਈ, ਕਿੰਨੇ ਟੋਕਰੀ ਚੁਕਾਈ? ਉਹ ਬਜ਼ੁਰਗ ਕਹਿੰਦਾ ਕਿਉਂ, ਆ ਦੇਖੋ ਸਾਡੇ ਸਾਹਮਣੇ ਟੋਕਰੀ ਪਈ ਹੈ, ਮਿੱਟੀ ਨਾਲ ਭਰਿਆ ਪਿਆ, ਤੁਸੀਂ ਦਮਾਦ ਬਣਾ ਕੇ ਇਹਦੇ ਸਿਰ ਤੇ ਮਿੱਟੀ ਤੇ ਟੋਕਰੀਆਂ ਰਖਾਈਆਂ। ਉਸ ਵਕਤ ਮੈਂ ਬੇਨਤੀ ਕਰਾਂਗਾ, ਗੁਰੂ ਅਮਰਦਾਸ ਦੇ ਸ਼ਬਦ ਸਨ, ਉਹ ਸੋਢੀਓ ਤੁਹਾਨੂੰ ਇਹਦੇ ਸਿਰ ਦੇ ਉੱਪਰ ਰਾਮਦਾਸ ਜੀ ਦੇ ਸਿਰ ਤੇ ਟੋਕਰੀ ਤੇ ਮਿੱਟੀ ਲੱਗਦੀ ਹੈ, ਮੇਰੀਆਂ ਨਜ਼ਰਾਂ ਨਾਲ ਵੇਖੋ ਇਹਦੇ ਸਿਰ ਦੇ ਉੱਤੇ ਦੀਨ ਦੁਨੀ ਦਾ ਛਤਰ ਚੁੱਲਦਾ ਪਿਆ। ਇਹ ਟੋਕਰੀ ਨਹੀਂ, ਇਹ ਦੀਨ ਦੁਨੀ ਦਾ ਛਤਰ ਹੈ। ਦੂਜੀ ਗੱਲ, ਤੁਸੀਂ ਕਹਿ ਦਿੱਤਾ ਕਿ ਛੋਟੀਆਂ ਦੇ ਘਰ ਚ ਕਿਉਂ ਪੈਦਾ ਹੋਇਆ? ਕਹਿਣ ਲੱਗੇ ਜੇ ਇਹ ਨਾ ਪੈਦਾ ਹੁੰਦਾ ਤੁਹਾਡੇ ਪਿੱਤਰਾਂ ਨੇ ਨਰਕ ਨੂੰ ਜਾਣਾ ਸੀ, ਸੋਢੀਆਂ ਦੇ ਪਿੱਤਰ ਵੀ ਤਰ ਗਏ ਜਿੱਦਣ ਦਾ ਰਾਮਦਾਸ ਸੋਢੀਆਂ ਦੇ ਘਰ ਵਿਚ ਆ ਗਿਆ। ਕਵੀ ਸੰਤੋਖ ਸਿੰਘ ਦੇ ਸ਼ਬਦ ਨੇ, ਗੁਰਮੁਖੋ ਜਕਾਰੇ ਚ ਟਾਈਮ ਨਾ, ਤੁਸੀਂ ਮੈਨੂੰ ਪਤਾ ਪਿਆਰ ਕਰ ਦੇਖੋ, ਸਮਾਂ ਆਪਾਂ ਇੱਕ ਇੱਕ ਮਿੰਟ ਬੜਾ ਕੀਮਤੀ ਹੁੰਦਾ ਲਾਈਫ ਦਾ, ਮੈਂ ਬੇਨਤੀ ਕਰਾਂਗਾ। ਉੱਥੇ ਕਵੀ ਸੰਤੋਖ ਸਿੰਘ ਲਿਖਦੇ ਨੇ, ਉਹ ਸੋਢੀਆਂ ਦੇ ਬਚਨ ਸਨ, ਇਹ ਪੀ ਜਨਮੇ ਉਹ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਬਸੇ ਉਹ ਆਭਾਗਾ, ਇਸਨੇ ਤੋ ਸਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ। ਉਸ ਵਕਤ ਗੁਰੂ ਅਮਰਦਾਸ ਕਹਿਣ ਲੱਗੇ, ਜੇ ਇਹ ਬੰਸ ਜਨਮ ਨੇ ਧਾਰਿਆ, ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਇਹ ਤੁਹਾਡੀ ਕੁੱਲ ਚ ਨਾ ਹੁੰਦਾ ਤੁਹਾਡੇ ਪਿੱਤਰਾਂ ਵੀ ਨਰਕਾਂ ਵੀ ਸਰਨਾ ਸੀ। ਇਹ ਤਾਂ ਤੁਹਾਡੀਆਂ ਸੋਢੀਆਂ ਦੀਆਂ ਕੁੱਲਾਂ ਨੂੰ ਉਤਾਰਨ ਆਏ ਨੇ। ਜਦੋਂ ਉਹ ਬੋਲ ਕੇ ਖੱਟ ਗਏ, ਕਹਿੰਦੇ ਨੇ ਗੁਰੂ ਰਾਮਦਾਸ ਦੇ ਚਰਨ, ਗੁਰੂ ਅਮਰਦਾਸ ਦੇ ਚਰਨ ਪਕੜ ਲਏ ਗੁਰੂ ਰਾਮਦਾਸ ਨੇ, ਨਿਮਰਤਾ ਚ ਰੋਕ ਕਹਿੰਦੇ ਨੇ ਸਤਿਗੁਰੂ ਮੇਰੀ ਖਾਤਰ ਤੁਹਾਨੂੰ ਅੱਜ ਇੰਨਾ ਕੁਝ ਸੁਣਨਾ ਪਿਆ, ਮੇਰੀ ਖਾਤਰ ਇਹਨਾਂ ਕਬੂਲ ਬੋਲੇ, ਪਰ ਦਾਤਾ ਇਹਨਾਂ ਨੂੰ ਸਮਝ ਕੋਈ ਨੀ ਤੇਰੀ ਟੋਕਰੀ ਚ ਕੀ ਹੈ, ਇਹਨਾਂ ਨੂੰ ਪਤਾ ਕੋਈ ਨੀ ਤੇਰੇ ਧੂੜ ਦੇ ਵਿਚ ਕਿਹੜੀ ਬਖਸ਼ ਲੁਕੀ ਹੈ, ਬਸ ਕਿਰਪਾ ਕਰਿਓ ਇਹਨਾਂ ਨੂੰ ਸਮਝ ਕੋਈ ਨੀ, ਇਹਨਾਂ ਨੂੰ ਬਖਸ਼ ਦਿਆਂਗੇ। ਗੁਰਮੁਖੋ ਇਹ ਹੈ ਹਿਰਦਾ ਗੁਰੂ ਰਾਮਦਾਸ ਦਾ। ਦੂਸਰੀ ਬੇਨਤੀ ਮੈਂ ਇੱਕ ਹੋਰ ਕਰਦਿਆਂ ਕਿ ਗੁਰੂ ਰਾਮਦਾਸ ਜੀ ਦੀ ਦੂਸਰੀ ਘਟਨਾ ਗੋਇੰਦਵਾਲ ਸਾਹਿਬ ਦੀ ਬੜੀ ਅਹਿਮ ਹੈ। ਉਹ ਸਭ ਨੂੰ ਪਤਾ ਹੈ ਕਿ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਨੂੰ ਥੜੇ ਬਣਾਉਣ ਵਾਸਤੇ ਕਿਹਾ ਸੀ, ਤਾਂ ਉਹਨੂੰ ਸਭ ਨੂੰ ਪਤਾ, ਦੋਨੋਂ ਦਮਾਦ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਜੀ, ਉਹਨਾਂ ਨੂੰ ਹਜ਼ੂਰ ਨਿਸ਼ਾਨਦੇਹੀ ਦਿੰਦੇ ਆ। ਜਦੋਂ ਥੜੇ ਬਣਾਏ ਜਾ ਰਹੇ ਆ ਉਦੋਂ ਗੁਰੂ ਅਮਰਦਾਸ ਦੀ ਉਮਰ ਤਕਰੀਬਨ 93 ਸਾਲ ਟੱਪ ਚੁੱਕੀ ਹੈ ਗੁਰੂ ਅਮਰਦਾਸ ਜੀ ਦੀ। ਕਿਹਾ ਵੀ ਇੱਥੇ ਥੜੇ ਬਣਾਓ, ਇੱਕ ਥੜੇ ਤੇ ਸਵੇਰੇ ਬੈਠਾਂਗੇ, ਦੂਜੇ ਥੜੇ ਤੇ ਸ਼ਾਮੀ ਬੈਠ ਕੇ ਸੰਗਤ ਦੇ ਉਪਦੇਸ਼ ਦਿਆਂਗੇ। ਸਾਰਾ ਦਿਨ ਥੜੇ ਬਣਾਉਂਦੇ ਰਹੇ, ਗੁਰੂ ਰਾਮਦਾਸ ਥੜਾ ਬਣਾਉਂਦੇ ਆ ਸਿਰਫ ਸਿਮਰਨ, ਸਿਰਫ ਬਾਣੀ, ਸਿਰਫ ਇਬਾਦਤ, ਭਜਨ ਬੰਦਗੀ ਕਰਦਿਆਂ ਸ਼ਾਮ ਤੱਕ ਥੜੇ ਬਣ ਗਏ। ਗੁਰੂ ਅਮਰਦਾਸ ਆਏ, ਵੇਖ ਕੇ ਥੜਾ ਸੋਟੀ ਖੁੰਡੀ ਮਾਰ ਕੇ ਕਹਿੰਦੇ ਆ, ਬਚਨ ਕਰਦੇ ਆ, ਸਾਡੀ ਮਰਜ਼ੀ ਦੇ ਥੜੇ ਨਹੀਂ ਬਣੇ, ਇਹਨਾਂ ਥੜਿਆਂ ਨੂੰ ਢਾ ਦਿਓ। ਸੱਤ ਬਚਨ ਕਹਿ ਕੇ ਪਾਠ ਕਰਦਿਆਂ ਸਿਮਰਨ ਕਰਦਿਆਂ ਪਹਿਲਾਂ ਬਣਵਾਇਆ ਫਿਰ ਢਾ ਵੀ ਦਿੱਤਾ, ਦੋਨੋਂ ਜਵਾਈਆਂ ਨੇ ਢਾ ਦਿੱਤਾ। ਸਵੇਰੇ ਦੂਜੇ ਦਿਨ ਫਿਰ ਨਿਸ਼ਾਨ ਲਾਇਆ ਕਿ ਇੰਨਾ ਉੱਚਾ ਐਸ ਢੰਗ ਦਾ ਬਣਾਇਓ, ਦੋਨੋਂ ਥੜਾ ਬਣਾਉਂਦੇ ਰਹੇ। ਦੂਜੇ ਦਿਨ ਸ਼ਾਮ ਨੂੰ ਹਜ਼ੂਰ ਆਏ, ਕਹਿ ਦਿੱਤਾ ਢਾ ਦਿਓ, ਮੇਰੀ ਮਰਜ਼ੀ ਦਾ ਨਹੀਂ ਬਣਿਆ। ਦੂਜੇ ਦਿਨ ਵੀ ਥੜੇ ਟੱਟ ਗਏ। ਤੀਸਰੇ ਦਿਨ ਫਿਰ ਆਏ ਮਹਾਰਾਜ, ਨਿਸ਼ਾਨਦੇਹੀ ਦਿੱਤੀ ਕਿ ਥੜਾ ਬਣਾਓ। ਤੀਜੀ ਸ਼ਾਮ ਜਦੋਂ ਗੁਰੂ ਅਮਰਦਾਸ ਪਹੁੰਚਦੇ ਆ ਤੇ ਸ਼ਬਦ ਕਹਿੰਦੇ ਆ ਕਿ ਮੇਰੀ ਮਰਜ਼ੀ ਦਾ ਥੜਾ ਨਹੀਂ ਬਣਿਆ। ਸੁਣੋ ਇਸ ਗੱਲ ਨੂੰ, ਨੁਕਤਾ ਇੱਕੋ ਹੀ ਸੁਣਨ ਵਾਲਾ ਹੈ। ਭਾਈ ਰਾਮਾ ਜੀ ਗੁਰੂ ਅਮਰਦਾਸ ਦੇ ਦਮਾਦ, ਉਹਨਾਂ ਨੂੰ ਮਹਾਰਾਜ ਕਹਿੰਦਿਆਂ ਮੇਰੀ ਮਰਜ਼ੀ ਦਾ ਥੜਾ ਨਹੀਂ ਬਣਿਆ, ਉਹ ਥੋੜਾ ਜਿਹਾ ਤੈਸ਼ ਵਿਚ ਆ ਗਏ, ਗੁੱਸੇ ਚ ਆ ਗਏ ਤੇ ਨਾਲ ਸ਼ਬਦ ਕਹਿੰਦੇ ਆ ਗੁਰੂ ਅਮਰਦਾਸ ਨੂੰ ਕਿ ਮੇਰੀ ਪੂਰੀ ਵਾਹ ਲੱਗ ਗਈ, ਜਿਵੇਂ ਤੁਸੀਂ ਕਿਹਾ ਮੈਂ ਪਹਿਲੇ ਦਿਨ ਵੀ ਠੀਕ ਬਣਾਇਆ ਸੀ, ਦੂਜੇ ਦਿਨ ਵੀ ਠੀਕ ਸੀ, ਅੱਜ ਤੀਜੇ ਦਿਨ ਤਾਂ ਮੈਂ ਕਸਰ ਕੋਈ ਨਹੀਂ ਛੱਡੀ। ਤੇ ਅਗਲਾ ਸ਼ਬਦ ਕਹਿ ਦਿੱਤਾ, ਅੱਜ ਮੈਂ ਥੜਾ ਢਾਣਾ ਨਹੀਂ ਤੇ ਤੁਹਾਡੀ ਮਰਜ਼ੀ ਦਾ ਥੜਾ ਬਣਨਾ ਵੀ ਨਹੀਂ। ਸੁਣਿਓ ਸ਼ਬਦ ਨੇ, ਮਹਾਰਾਜ ਕਹਿੰਦੇ ਆ ਕਿਉਂ ਨਹੀਂ ਬਣਨਾ? ਉਹਦੇ ਸ਼ਬਦ ਸਨ, ਕਹਿਣ ਲੱਗੇ ਤੁਹਾਡੀ ਉਮਰ ਵਡੇਰੀ ਹੋ ਗਈ ਏ, ਤੁਸੀਂ ਬਜ਼ੁਰਗ ਹੋ ਗਏ ਹੋ, ਤਿੰਨ ਦਿਨ ਹੋ ਗਏ ਨੇ ਜੋ ਸਵੇਰੇ ਦੱਸ ਕੇ ਜਾਂਦੇ ਹੋ, ਸ਼ਾਮ ਖੁਦ ਭੁੱਲ ਜਾਂਦੇ ਹੋ, ਤੇ ਗਲਤੀ ਮੇਰੀ ਕਰਦੇ ਪਏ ਹੋ ਕਿ ਥੜਾ ਸਾਡੀ ਮਰਜ਼ੀ ਦਾ ਨਹੀਂ ਬਣਿਆ। ਜੇ ਤੁਹਾਨੂੰ ਚੇਤਾ ਭੁੱਲ ਜਾਂਦਾ ਤੇ ਮੇਰਾ ਕਸੂਰ ਕਹੀਂ, ਮੈਂ ਕੱਲ ਨੂੰ ਥੜਾ ਬਣਾ ਨਹੀਂ ਆਵਾਂਗਾ। ਜਦੋਂ ਗੁਰੂ ਰਾਮਦਾਸ ਜੀ ਨੂੰ ਕਿਹਾ ਵੀ ਤੁਸੀਂ ਸੱਤ ਬਚਨ ਕਹਿ ਕੇ ਥੜਾ ਢਾ ਦਿੱਤਾ, ਚੌਥੇ ਦਿਨ ਥੜਾ ਬਣਾਇਆ ਇਕੱਲਿਆਂ ਨੇ, ਫਿਰ ਢਵਾ ਦਿੱਤਾ, ਪੰਜਵੇਂ ਦਿਨ ਥੜਾ ਬਣਿਆ, ਛੇਵੇਂ ਦਿਨ ਬਣਿਆ, ਸੱਤਵੇਂ ਦਿਨ ਜਿੱਦਣ ਥੜਾ ਬਣਾਉਂਦੇ ਪਏ ਨੇ, ਅੱਜ ਬੈਰਾਗ ਚ ਬਹੁਤ ਸਨ ਗੁਰੂ ਰਾਮਦਾਸ ਜੀ, ਨਾਲੇ ਬਾਣੀ ਪੜ੍ਹਦੇ ਆ। ਤੇ ਮੈਂ ਇੱਕ ਬੇਨਤੀ ਕਰਾਂਗਾ, ਕੱਲ ਵੀ ਮੈਂ ਅਰਜ਼ ਕੀਤੀ ਸੀ ਕਿ ਗੁਰਸਿੱਖੀ ਖੁਸ਼ਕੀ ਨਹੀਂ, ਗੁਰਸਿੱਖੀ ਚ ਕੜਵਾਹਟ ਨਹੀਂ, ਗੁਰਸਿੱਖੀ ਤੇ ਭਜਨ ਬੰਦਗੀ ਸਿਮਰਨ ਵਿਚ ਰਤੀਆਂ ਹੋਈਆਂ ਰੂਹਾਂ ਦਾ ਇੱਕ ਕਾਫਲਾ ਹੈ, ਜਿਹੜੇ ਅੱਠੇ ਪਹਿਰ 24 ਘੰਟੇ ਨਿਰੰਤਰ ਪਰਮਾਤਮਾ ਦੀ ਇਬਾਦਤ ਵਿਚ ਰਹਿੰਦੇ ਨੇ। ਗੁਰੂ ਰਾਮਦਾਸ ਸੱਤਵੇਂ ਦਿਨ ਥੜਾ ਬਣਾ ਦਿੱਤਾ, ਜਦੋਂ ਸੱਤਵੇਂ ਦਿਨ ਥੜਾ ਬਣ ਜਾਂਦਾ ਹੈ, ਗੁਰੂ ਅਮਰਦਾਸ ਆ ਕੇ ਕਹਿੰਦੇ ਆ ਸਾਡੀ ਮਰਜ਼ੀ ਦਾ ਨਹੀਂ ਬਣਿਆ, ਥੜੇ ਨੂੰ ਢਾਹ ਦੇ, ਨਾਲ ਥੋੜਾ ਜਿਹਾ ਤੈਂ ਚ ਗੁੱਸੇ ਚ ਆ, ਗੁੱਸਾ ਸ਼ਬਦ ਨਹੀਂ ਵਰਤਾਂਗਾ ਕਿ ਥੋੜਾ ਜਿਹਾ ਕਰੜਾ ਸ਼ਬਦ ਵਰਤਿਆ, ਕਹਿਣ ਲੱਗੇ ਤੈਨੂੰ ਸਮਝ ਕਿਉਂ ਨਹੀਂ ਪੈ ਰਹੀ, ਸੱਤਵਾਂ ਦਿਨ ਹੋਇਆ ਹੈ, ਸਾਡੀ ਮਰਜ਼ੀ ਦਾ ਥੜਾ ਨਹੀਂ ਬਣਦਾ, ਢਾਹ ਦੇ। ਥੜਾ ਤਾਂ ਢਾਹ ਦਿੱਤਾ ਤੇ ਚਰਨ ਪਕੜ ਕੇ ਰੋਣ ਲੱਗ ਪਏ। ਗੁਰੂ ਅਮਰਦਾਸ ਦੇ ਚਰਨ ਪਕੜ ਲਏ, ਸੰਗਤ ਵੇਖਦੀ ਪਈ ਏ। ਹਜ਼ੂਰ ਨੇ ਕਿਹਾ ਤੈਨੂੰ ਕਿਉਂ ਨਹੀਂ ਸਮਝ ਪੈਂਦੀ, ਸੱਤ ਦਿਨ ਹੋ ਗਏ, ਮੇਰੀ ਮਰਜ਼ੀ ਦਾ ਥੜਾ ਕਿਉਂ ਨਹੀਂ ਬਣ ਰਿਹਾ? ਚਰਨ ਪਕੜ ਕੇ ਬੈਰਾਗ ਵਿਚ ਆ ਕੇ ਕਹਿੰਦੇ ਨੇ, ਦਾਤਾ ਤੇਰੀ ਮਰਜ਼ੀ ਦਾ ਬਣਨਾ ਵੀ ਨਹੀਂ। ਕਿਉਂ? ਕਹਿਣ ਲੱਗੇ ਸਤਿਗੁਰੂ ਤੂੰ ਸਮਰੱਥ ਗਏ, ਸਵੇਰੇ ਦੱਸ ਮੈਂ ਸ਼ਾਮ ਨੂੰ ਭੁੱਲ ਜਾਣਾ, ਮੈਂ ਅਲਪੱਗ, ਮੈਂ ਅਲਪੱਗ ਸਰਬੱਗ ਨੂੰ ਕਿਵੇਂ ਸਮਝ ਸਕਣਾ? ਇਸ ਨੁਕਤੇ ਨੂੰ ਸੁਣਿਓ। ਵੱਡੇ ਦਿਮਾਗ ਨੇ ਕਿਹਾ ਗੁਰੂ ਅਮਰਦਾਸ ਤੁਸੀਂ ਭੁੱਲ ਜਾਂਦੇ ਹੋ, ਤੇ ਗੁਰੂ ਰਾਮਦਾਸ ਕਹਿੰਦੇ ਆ ਦਾਤਾ ਤੁਸੀਂ ਸੱਤ ਦਿਨ ਹੋ ਗਏ ਮੈਨੂੰ ਬਖਸ਼ਦੇ ਪਏ ਹੋ, ਜੋ ਦੱਸਦੇ ਹੋ ਮੈਂ ਭੁੱਲ ਜਾਂਦਾ ਵਾ। ਗੁਰਪ੍ਰਤਾਪ ਸੂਰਜ ਚਾਰ ਸਤਰਾਂ ਨੇ ਨਾਲ ਬੈਰਾਗ ਚ ਤੇ ਰੋਂਦੇ ਹੋਏ ਕਹਿੰਦੇ ਨੇ, ਦਾਤਾ ਹਉ ਅਜਾਨ ਨਿਤ ਭੁੱਲਣ ਖਾਰੋ, ਤੁਮ ਕਿਰਪਾਲ ਨਿਜ ਬਿਰਧ ਸੰਭਾਰੋ, ਬਾਰ ਬਾਰ ਬਖਸ਼ ਤੋ ਮੋਹੀ ਅਪਰਾਧੀ ਅਰ ਮੂਰਖ ਕੋਹੀ। ਸੱਤ ਦਿਨ ਹੋ ਗਏ ਨੇ ਮੈਂ ਗਲਤੀ ਕਰ ਰਿਹਾ, ਤੁਸੀਂ ਵਾਰ ਵਾਰ ਬਖਸ਼ਦੇ ਹੋ। ਜਦੋਂ ਬੈਰਾਗ ਚਾ ਕੇ ਕਿਹਾ ਗੁਰੂ ਅਮਰਦਾਸ ਜੀ ਸੀਨੇ ਨਾਲ ਲਾ ਕੇ ਕਹਿਣ ਲੱਗੇ, ਰਾਮਦਾਸ ਇਹ ਸੱਤ ਦਿਨ ਦੇ ਥੜੇ ਨਹੀਂ ਬਣੇ, ਤੇਰੇ ਖੂਨ ਵਿਚ ਸੱਤ ਤਖਤ ਆ ਗਏ, ਤੇਰੇ ਘਰ ਵਿਚ ਸੱਤ ਤਖਤ ਨੇ, ਸੋਢੀਆਂ ਦੀ ਪੀੜ੍ਹੀ ਚੱਲਦੀ ਅੱਗੇ। ਮੈਂ ਬੇਨਤੀ ਕਰਾਂਗਾ, ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ, ਇਹ ਗੋਇੰਦਵਾਲ ਸਾਹਿਬ ਦਾ ਪੜਾਂਕ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿਆਨਾ ਕਰਨ ਦਾ ਵਕਤ ਆ ਗਿਆ ਹੈ। ਗੁਰੂ ਰਾਮਦਾਸ ਜੀ ਦੀ ਉਮਰ 40 ਸਾਲ ਹੈ। ਮਹਾਰਾਜ ਸੱਚੇ ਪਾਤਸ਼ਾਹ ਪਿਆਨੇ ਤੋਂ ਪਹਿਲਾਂ ਗੁਰੂ ਅਮਰਦਾਸ ਸਾਰੇ ਸਿੱਖਾਂ ਨੂੰ ਬੁਲਾਉਂਦੇ ਆ, ਪੁੱਤਰਾਂ ਨੂੰ ਸੱਦਦੇ ਆ, ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ। ਇਹ ਇਤਿਹਾਸ ਨਹੀਂ, ਬਾਣੀ ਵਿਚ ਹੈ। ਬਾਬਾ ਸੁੰਦਰ ਗੁਰੂ ਅਮਰਦਾਸ ਦੇ ਪੜਪੋਤੇ ਕਹਿੰਦੇ ਸਾਰੇ ਜੀ ਇਕੱਠੇ ਹੋ ਗਏ ਤੇ ਗੁਰੂ ਅਮਰਦਾਸ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਆ, ਬਾਬਾ ਜੀ ਤੁਸੀਂ ਭਾਈ ਰਾਮਦਾਸ ਜੀ ਨੂੰ ਗੁਰੂ ਰਾਮਦਾਸ ਵੱਲ ਇਸ਼ਾਰਾ ਕਰਕੇ ਬੌਲੀ ਸਾਹਿਬ ਤੋਂ ਇਸ਼ਨਾਨ ਕਰਾ, ਸਵੱਛ ਚਿੱਟੇ ਬਸਤਰ ਪਹਿਨਾ ਕੇ ਲੈ ਆਓ। ਗੁਰੂ ਰਾਮਦਾਸ ਜੀ ਨੂੰ ਸੁੰਦਰ ਬਸਤਰ ਪਹਿਨਾ ਕੇ ਦਰਬਾਰ ਵਿਚ ਲਿਆਂਦਾ ਗਿਆ। ਸਾਧ ਸੰਗਤ, ਧੰਨ ਗੁਰੂ ਅਮਰਦਾਸ ਜੀ ਨੇ ਉਥੇ ਬਚਨ ਕਹੇ ਕਿ ਮੇਰਾ ਸਿੱਖ, ਮੇਰਾ ਪੁੱਤਰ, ਮੇਰਾ ਪੋਤਾ, ਮੇਰਾ ਰਿਸ਼ਤੇਦਾਰ ਉਹ ਹੀ ਸਭ ਕੁਝ ਹੈ ਜਿਹੜਾ ਗੁਰੂ ਰਾਮਦਾਸ ਦੇ ਚਰਨਾਂ ਵਿਚ ਮੱਥਾ ਟੇਕੇਗਾ। ਸਾਡੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਵਾਰਸ ਧੰਨ ਗੁਰੂ ਰਾਮਦਾਸ ਵੱਲ ਇਸ਼ਾਰਾ ਕੀਤਾ। ਬਾਬਾ ਸੁੰਦਰ ਜੀ ਲਿਖਦੇ ਆ ਕਿ ਸਤਿਗੁਰੂ ਪਰ ਤਖ ਹੁੰਦਾ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਾਰਿਆਂ ਨੂੰ ਕਿਹਾ ਮੱਥਾ ਟੇਕੋ। ਇਤਿਹਾਸ ਤਾਂ ਸ਼ਬਦ ਕਹਿੰਦੀ ਏ, ਗੁਰਬਾਣੀ ਚ ਕਹਿ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖੋਆ ਰਾਮਦਾਸ ਪੈਰੀ ਪਾਏ ਜੀਓ। ਸਭ ਪਵੇ ਪੈਰੀ ਸਤ ਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀ, ਫਿਰ ਸਤ ਗੁਰੂ ਆਣ ਨਿਵਾਇਆ ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਤਨ ਗੁਰੂ ਰਾਮਦਾਸ ਦੇ ਚਰਨਾਂ ਚ ਚੁੱਕ ਗਏ। ਸਾਡਾ ਇਤਿਹਾਸ ਤਾਂ ਚਲੋ ਕਹਿੰਦੇ ਹੀ ਹੈ, ਗੁਰੂ ਰਾਮਦਾਸ ਦੇ ਨੇਤਰਾਂ ਚੋਂ ਦਨੀਰ ਦੀ ਝੜੀ ਲੱਗ ਗਈ। ਇਹ ਕੇਵਲ ਮੈਂ ਇਮੋਸ਼ਨਲ ਕਰਨ ਵਾਸਤੇ ਸ਼ਬਦ ਨਹੀਂ ਕਹਿ ਰਿਹਾ, ਤੁਸੀਂ ਇਹਨੂੰ ਸੁਖਿਰਦ ਹੋ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਪਣੇ ਸੀਨੇ ਨੂੰ ਜੋੜ ਕੇ ਸੁਣੋ। ਗੁਰੂ ਅਮਰਦਾਸ ਗੁਰਗੱਦੀ ਦੇ ਦਿੱਤੀ, ਨਮਸਕਾਰ ਕਰ ਦਿੱਤੀ। ਗੁਰੂ ਰਾਮਦਾਸ ਜੀ ਦਾ ਦਾੜਾ ਆਪ ਸਭ ਨੂੰ ਪਤਾ ਬੜਾ ਲੰਬੇਰਾ ਹੈ। ਮਹਾਰਾਜ ਬੈਰਾਗ ਚ ਆਏ, ਨੇਤਰਾਂ ਵਿੱਚੋਂ ਬੂੰਦਾਂ ਜਿਵੇਂ ਚਮਕਦੇ ਮੋਤੀ ਨੇ, ਹਜ਼ੂਰ ਦਾ ਜਿਹੜਾ ਦਾੜਾ ਹੈ ਉਹਦੇ ਉੱਪਰ ਡਿੱਗੀਆਂ ਨੇ। ਮਹਾਰਾਜ ਗੁਰੂ ਅਮਰਦਾਸ ਵੇਖ ਕੇ ਕਹਿੰਦੇ ਹਾਂ, ਅੱਜ ਦੀਨ ਦੁਨੀ ਦਾ ਤਖ਼ਤ ਹੈ ਤੁਹਾਡੇ ਕੋਲ, ਅੱਜ ਗੁਰੂ ਨਾਨਕ ਸਾਹਿਬ ਦੇ ਘਰ ਦੀ ਹਰ ਰਹਿਮਤ ਹੈ ਤੁਹਾਡੇ ਕੋਲ, ਅੱਜ ਜੋਤ ਤੁਹਾਡੇ ਵਿੱਚ ਟਿਕਾ ਦਿੱਤੀ ਗਈ, ਬੈਰਾਗ ਕਿਉਂ? ਉੱਥੇ ਜੋ ਅਸੀਂ ਸ਼ਬਦ ਹਰ ਸਾਲ ਪੜ੍ਹਨੇ ਹਾਂ, ਧੰਨ ਗੁਰੂ ਰਾਮਦਾਸ ਬਚਨ ਕਰਦੇ ਆ, ਦਾਤਾ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਵਿਸ਼ਮ ਹੋਏ ਜਾਏ। ਸੁਣੋ ਇਹਨਾਂ ਤੁਕਾਂ ਦੇ ਅਰਥ। ਫੇਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਮੈਂ ਕਿਹੜੇ ਕਿਹੜੇ ਪਰਉਪਕਾਰ ਤੁਹਾਡੇ ਗਿਣਾਵਾਂ? ਦਾਤਾਰ ਤੁਸੀਂ ਇੰਨੀ ਉੱਚੀ ਅਵਸਥਾ ਬਖਸ਼ ਦਿੱਤੀ, ਜਦੋਂ ਸਾਡੀ ਜ਼ਬਾਨ ਤੋਂ ਨਿਕਲਦਾ ਗੁਰੂ ਗੁਰੂ ਤੇ ਮੇਰਾ ਪੂਰੇ ਦਾ ਪੂਰਾ ਤਨ ਵਿਸਮਾਦ ਵਿੱਚ ਚਲਾ ਜਾਂਦਾ ਹੈ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਵਿਸਮ ਹੋ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ। ਮੇਰੇ ਮਾਤਾ ਪਿਤਾ ਤਾਂ ਬਚਪਨ ਵੀ ਚਲੇ ਗਏ। ਹੇ ਧੰਨ ਗੁਰੂ ਅਮਰਦਾਸ ਜੀ, ਤੁਸੀਂ ਮੈਨੂੰ ਮਾਂ ਵਾਲਾ ਲਾਡ ਦਿੱਤਾ, ਤੁਸੀਂ ਪਿਤਾ ਵਾਲੀ ਮੇਰੇ ਸਿਰ ਤੇ ਛਾਂ ਕੀਤੀ। ਕੱਲੇ ਮਾਤਾ ਪਿਤਾ ਨਹੀਂ, ਮੈਨੂੰ ਤਾਂ ਆਪਣੇ ਵੀ ਘਰ ਕਨੇਸਨ ਵਾਰ ਦੇ ਤੁਸੀਂ ਕਿਰਪਾ ਕਰ ਦਿੱਤੀ। ਧੰਨ ਗੁਰੂ ਅਮਰਦਾਸ, ਤੁਸੀਂ ਮੈਨੂੰ ਆਪਣਾ ਰਿਸ਼ਤੇਦਾਰ ਵੀ ਬਣਾ ਲਿਆ। ਤੁਸੀਂ ਸਭ ਕੁਛ ਹੋ ਮੇਰੀ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ। ਅਗਲੀਆਂ ਤੁਕਾਂ ਨੇ ਜੋ ਹਮਰੀ ਵਿਦ ਹੋਤੀ, ਮੇਰੇ ਸਤਿਗੁਰਾ ਤੁਸੀਂ ਮੇਰੀ ਅਵਸਥਾ ਨੂੰ ਜਾਣ ਦੇਖੋ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸ਼ਬਦ ਤੁਮ ਕਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾ ਪੇ। ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ। ਦਾਸ ਸਮੇਂ ਥੋੜੇ ਚ ਪੰਜ ਸੱਤ ਮਿੰਟ ਲਾ ਲਾ ਵੱਧ, ਮੈਂ ਪੀਤੀ ਸ਼ਾਹ ਨੂੰ ਪੁੱਛ ਲਿਆ ਵੀ ਲਾਈਵ ਚੱਲਦਾ। ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ, ਗੁਰੂ ਅਮਰਦਾਸ ਪਿਆਨਾ ਕਰ ਜਾਂਦੇ ਆ। ਜਿਸ ਅਸਥਾਨ ਤੇ ਆਪਾਂ ਮੱਥਾ ਟੇਕਨੇ ਆ, ਇਹਦੀ ਮੋੜੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਗੁਰੂ ਰਾਮਦਾਸ ਜੀ ਨੇ ਗੱਦੀ ਹੈ। ਪਹਿਲਾ ਨਾਮ ਇਹਦਾ ਚੱਕ ਗੁਰੂ ਕਾ, ਗੁਰੂ ਕਾ ਚੱਕ, ਇਹ ਸੁਦਾਸਰ। ਰਾਮਦਾਸਪੁਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਅੰਮ੍ਰਿਤਸਰ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ। ਆ ਜਿਹੜੇ ਅਸੀਂ ਅਕਲ ਦੇ ਘੋੜੇ ਦੌੜਾਉਂਦੇ ਹਾਂ ਨਾ ਜੀ, ਬਾਕੀ ਗੁਰੂ ਸਾਹਿਬਾਨਾਂ ਦੀ, ਕਿ ਗੁਰੂ ਨਾਨਕ ਸਾਹਿਬ ਨੇ ਸੰਸਕ੍ਰਿਤ ਇਹਨਾਂ ਤੋਂ ਪੜ੍ਹੀ, ਮਹਾਰਾਜ ਨੇ ਫਾਰਸੀ ਇਹਦੇ ਤੋਂ ਪੜ੍ਹੀ, ਮਹਾਰਾਜ ਜੀ ਨੇ ਪੱਟੀ ਇਹਦੇ ਤੋਂ ਸਿੱਖੀ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਉਹ ਗੁਰ ਸਿੱਖੋ, ਮੈਂ ਅੱਜ ਤੀਕਰਾਂ ਲਾਈਵ ਬੇਨਤੀ ਕਰ ਰਿਹਾ, ਤਵਾਰੀਖ ਚ ਇਹ ਨਹੀਂ ਪੜਿਆ ਕਿ ਗੁਰੂ ਰਾਮਦਾਸ ਨੇ ਸੰਗੀਤ ਕਿਹਦੇ ਤੋਂ ਸਿੱਖਿਆ। ਜਾ ਕਿਤੇ ਸਿੱਖਿਆ ਮੈਨੂੰ ਦੱਸ ਦਿਓ, ਮੈਂ ਸਵੀਕਾਰਾਂਗਾ। ਗੁਰੂ ਰਾਮਦਾਸ ਨੇ ਸੰਸਾਰੀ ਤਾਲੀਮ ਕਿੱਥੋਂ ਲਈ? ਉਹ ਨਹੀਂ ਪਿਆਰਿਓ, ਜਦੋਂ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਗੁਰੂ ਨੂੰ ਵਿਅਕਤੀ ਮਤ ਜਾਣੋ, ਮਾਨੂ ਕਾਕਰ ਰੂਪ ਨਾ ਜਾਣ। ਅੱਜ ਭੱਟਾਂ ਦੇ ਸਵਈਆਂ ਚ ਦਾਸ ਪੜ ਰਿਹਾ ਸੀ, ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਭਰਨ, ਧੰਨ ਗੁਰੂ ਰਾਮਦਾਸ ਪਰਮਾਤਮਾ ਦੀ ਪ੍ਰਤੱਖ ਦੇਖ ਹੈ। ਗੁਰਮੁਖੋ अन्नी राग गुरु नानक साहब देने गुरु अमरदास ने 17 रागां च बाणी उच्चारण की गुरु रामदास ने 19 राग गुरु नानक साहब दे लए ते 11 राग अपने कोलो होर लैके गुरु रामदास ने 30 रागां दे विच बाणी उच्चारण की। ए पूरी करामात ने गुरु ग्रंथ साहिब दे विच 22 वारां ने 22 वारां विचों 8 वारां केवल गुरु रामदास महाराज जी दीआं उच्चारण कीतीआं होईआं। गुरु रामदास उन्हां दे अंदर बाणी दे अमो झरने चल पए। इस धरती ते गुरदेव ने आ शहर जिहड़ा श्री अमृतसर असीं बैठे हां भावें इह कह दिंदे हां बड़ी भीड़ हो गई कोई राह लभो कोई रस्ता लभो, मैं एक बेनती करां जिन्ने मर्जी रस्ते लभ लियो इत्थे भीड़ संघनी ही होनी है, इत्थे कदी भी वीरान नहीं होना। बस दी सगन अपार अनूप रामदासपुर इह सगन ही वसेगी, इह तामी तामी नहीं होवेगी। गुरु रामदास जी ने 52 कित्यां दे वख वख लोक इस शहर विच आके वसाए, अपना जिथे रहायश बनाई ओदा नाम गुरु के महल रखिया। मैं बेनती करांगा गुरु रामदास गुरता गद्दी ते विराजमान हुंदे हजूर ने जिथे शहर वसाया उथे गुरदेव ने बख्शिश कीती। मसंद प्रथा गुरु रामदास ने शुरू कीती जिहड़ी मैं थोड़ी जी बेनती करनी चाहना। मसंद जीवन वाले गुरसिख सन, यह गल वखरी कि जदों बंदा माया विच खचित हो जाए ते सुरत विचों शब्द का अभाव हो जाए जिथे नाम सिमरन भुलेगा उथे बाहर की सेवा केवल सिर खपाई बन के रह जाएगी, रस नहीं रहेगी। जिथे नाम चेते आवेगा उथे 12-12 घंटे भांडे मांजन भी रस बन जाए। मसंद सिस्टम गुरु रामदास जी ने शुरू किया। धन गुरु रामदास महाराज गुरता गद्दी ते विराजमान हो गए। 30 रागां च हजूर ने बाणी उच्चारण की। जदों असीं गुरु ग्रंथ साहिब विचों पढ़ने गुरु रामदास की सिफत, भट्टां ने 60 छवैये केवल गुरु रामदास की सिफत विच कहे। अज गुरमुख प्यारियां ने सवेरे सब तो पहला सवैया पढ़िया सी गुरु रामदास की सिफत दे अंदर कि गुरु रामदास जी दे दरबार विच अमृत का प्रवाह चलता है, इत्थे अमृत के झरने पर चलते ने, इत्थे ओ इशनान करदे ने जिन्हां ने पूर्वली भी किते सेवा कीती है। शुद्ध प्रवाह अमै अमरापद अमृत सरोवर सद भरिया ते पीवें संत करें मन मज्जन पुब जिनो सेवा करिया तिन पौ निवार अन पैपा दीना शब्द मात्र ते उदर धरे कब कल ठकुर हरदास तने गुरु रामदास सर अपर परे। गुरु रामदास ऊणियां नूं इत्थे भर दे पए। बेनती करांगा सिर्फ 2-4 मिनट होर तुहाडे कि गुरु रामदास के दरबार च अज सारा संसार झुकदा पिया। कि इत्थे रोज करामात नहीं वापरदी, कि इत्थे रोज बख्शां नाल झोलियां परिंदियां नहीं पईआं। आ बाहर तुसी किते 1000 बंदा इकट्ठा करना होवे, 2000 बंदा इकट्ठा करना होवे, कोई बंदा जाके फर्स्ट एड का प्रबंध करेगा, कोई एम्बूलेंस का प्रबंध करेगा। वह गुरमुखो लखां संगतां रोज मत्था टेकदियां पईआं ने, गुरु रामदास की कृपा वरदी है। इत्थे बच्चा भी अरोग होके जांदा, इत्थे बजुर्ग भी अरोग होके जांदा पिया। यह गुरु रामदास के घर की कृपा है। इस तो अगली बेनती कि जेड़ा अपनी जबान तो गुरु रामदास नूं धन कहेगा, दो वचन खास करके, एक तो आप मंगल भी किया कि धन धन रामदास गुर जिन सिरिया तिन्हें सवारिया। गुरु रामदास जी नूं सब बोलो धन धन गुरु रामदास जी। ते पुछिए गुरु ग्रंथ साहिब नूं जेड़ा परकर्मा च खलो के कहेगा धन धन गुरु रामदास जी, उन्हूं फल की मिलेगा। पट कहिंदे ने असीं गुरु रामदास जी नूं अखां नाल देखिए, जेड़ा गुरु रामदास जी नूं धन धन कहेगा उहदे अंदर दा अग्ञानता दा खनेड़ा कटिया जाएगा। जेड़ा गुरु रामदास जी नूं धन धन कहेगा उहदे अंदर नाम की रहमत वरतेगी। जेड़ा गुरु रामदास नूं धन धन कहेगा उहदे घर च किसे चीज की कमी नहीं रहेगी। सारी संगत गुरु नूं रामदास नूं धन कहो, जेड़ा धन धन कहेगा वह विछड़िया होया रब नाल मिल जाए। इन्नी बख्शिश है। जे सतगुरु सिमरंत नैन के तिमर मिटै खिन, जे सतगुरु सिमरंत हृदय कर नाम दिनो दिन, जे सतगुरु सिमरंत जी की तपत मिटावे, जे सतगुरु सिमरंत रिद सिद्ध नवनिध पावे, सोई रामदास गुर बल भण मिल संगत धन धन करो। जे सतगुर लग प्रपाई है सो सतगुर सिमरो नरो। गुरु रामदास जी नु धन कहो, ਇਸ ਤੋਂ ਅਗਲੀ ਬੇਨਤੀ ਜਿਹੜੀ ਦਾਸ ਤਕਰੀਬਨ ਹਰ ਸਾਲ ਕਰਦਾ ਹੈ, ਜਿਹੜਾ ਪਾਤਸ਼ਾਹ ਦਾ ਕਨਸੈਪਟ ਹੈ ਨਾ, ਸਿੱਖਾਂ ਦੇ ਰਾਜ ਦਾ ਕਨਸੈਪਟ, ਰੂਹਾਨੀ ਰਾਜ ਦਾ, ਉਹ ਸਭ ਕੁਝ ਹਰਿਮੰਦਰ ਸਾਹਿਬ ਚ ਮਿਲਦਾ। ਭਾਈ ਗੁਰਦਾਸ ਸਾਹਿਬ ਨੇ ਗੁਰੂ ਰਾਮਦਾਸ ਲਈ ਸ਼ਬਦ ਪਾਤਸ਼ਾਹ ਵਰਤੇ, ਤੇ ਤੁਸੀਂ ਅੱਜ ਕਈ ਵਾਰੀ ਉਹ ਕੀਰਤਨ ਸੁਣਨਾ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਥਾਲ ਕਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਭਾਈ ਸਾਹਿਬ ਨੇ ਕਮਾਲ ਕਰ ਦਿੱਤੀ। ਸੁਣਿਓ ਇਸ ਗੱਲ, ਭਾਈ ਸਾਹਿਬ ਜਦੋਂ ਰਚਨਾ ਕਰ ਰਹੇ ਨੇ, ਉਨ੍ਹਾਂ ਨੇ ਇਹ ਸ਼ਬਦ ਨਹੀਂ ਲਿਖਿਆ ਕਿ ਕਦੀ ਅੰਮ੍ਰਿਤਸਰ ਗੁਰੂ ਰਾਮਦਾਸ ਬੈਠਦਾ ਸੀ, ਇਹ ਸ਼ਬਦ ਨਹੀਂ ਕਿਹਾ ਕਿ ਗੁਰੂ ਰਾਮਦਾਸ ਰੂਹਾਨੀਅਤ ਦੀਆਂ ਜੋਤਾਂ ਜਗਾਉਂਦਾ ਸੀ। ਉਨ੍ਹਾਂ ਨੇ ਪ੍ਰੈਜੈਂਟ ਵਿਚ ਕਿਹਾ, ਦੁਨੀਆਂ ਦੇ ਲੋਕੋ, ਅੱਜ ਵੀ ਗੁਰੂ ਰਾਮਦਾਸ ਇੱਥੇ ਬੈਠਾ ਹੈ, ਨਾਮ ਦੀਆਂ ਜੋਤਾਂ ਜਗਦੀਆਂ ਨੇ, ਇਹਦੇ ਚਰਨਾਂ ਚ ਝੁੱਕ ਕੇ ਦੇਖੋ, ਇਹ ਪਾਤਸ਼ਾਹ ਖਾਲੀ ਝੋਲੀਆਂ ਭਰਦਾ ਪਿਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੇ। ਆਉਣ ਵਾਲੇ ਦਿਨਾਂ ਚ ਮੈਂ ਬੇਨਤੀ ਜ਼ਰੂਰ ਕਰਾਂਗਾ, ਆਹ ਪਾਤਸ਼ਾਹ ਦਾ ਕਨਸੈਪਟ ਕੀ ਹੈ। ਆਹ ਚੰਦੋਵਾ ਲੱਗਾ ਮਹਾਰਾਜ ਦੇ ਉੱਤੇ, ਇਹ ਚੰਦੋਵਾ ਡੈਕੋਰੇਸ਼ਨ ਨਹੀਂ। ਜਿਹੜੇ ਲੋਕ ਇਸ ਕਰਕੇ ਇਹਦੇ ਅਰਥ ਕਰ ਰਹੇ ਆ ਵੀ ਚੰਦੋਵਾ ਗੁਰੂ ਰਾਮਦਾਸ ਦਾ ਡੈਕੋਰੇਸ਼ਨ ਹੈ, ਸਜਾਵਟ ਉਹ ਭੁਲੇਖੇ ਚ ਨੇ। ਆਹ ਸਿੰਘ ਜੀ ਸਵੇਰੇ ਕੇਸਰੀ ਚੋਲੇ ਪਾ ਕੇ, ਚਾਂਦੀ ਦੇ ਚੋਬ ਲੈ ਕੇ ਪਾਲਕੀ ਦੇ ਅੱਗੇ ਚੱਲਦੇ ਨੇ, ਇਹ ਸਤਿਕਾਰ ਹੈ? ਜਦੋਂ ਮਹਾਰਾਜ ਦੀ ਪਾਲਕੀ ਨਿਕਲਦੀ ਏ, ਪਹਿਲਾਂ ਨਗਾਰਾ ਵੱਜਦਾ, ਪਾਲਕੀ ਜਦੋਂ ਚੱਲਦੀ ਏ ਉਸ ਤੋਂ ਅੱਗੇ ਹਜ਼ੂਰ ਦੇ ਨਰਸਿੰਘਾ ਵੱਜਦਾ, ਤੁਸੀਂ ਅੱਧੀ ਅੱਧੀ ਰਾਤ ਕੀ 11-11 ਵਜੇ ਤੱਕ ਰਾਤ ਨੂੰ ਆ ਕੇ ਬੈਠ ਜਾਂਦੇ ਹੋ ਕਿ ਗੁਰੂ ਰਾਮਦਾਸ ਦੀ ਘਰ ਚੋਂ ਪਾਲਕੀ ਲੰਘਣੀ ਏ, ਘੱਟੋ ਘੱਟ ਮੈਨੂੰ 2-2.5 ਸਕਿੰਟ ਮੋਢਾ ਲਾਉਣ ਦਾ ਟਾਈਮ ਮਿਲ ਜਾਏ। ਕੀ ਇਹ ਸਤਿਕਾਰ ਹੈ? ਸੁਣਿਓ, ਇਹਨੂੰ ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਇਹ ਪਾਲਕੀ, ਇਹ ਚੰਦੋਵਾ, ਇਹ ਚੋਗਦਾਰ, ਇਹ ਨਗਾਰੇ, ਭੱਟਾਂ ਦੇ ਸੋਈਏ ਪੜਨੇ, ਕੀਰਤਨ ਹੋਣਾ, ਇਹ ਗੁਰੂ ਰਾਮਦਾਸ ਦੇ ਦਰਬਾਰ ਦੀ ਪਾਤਸ਼ਾਹੀ ਦੀਆਂ ਨਿਸ਼ਾਨੀਆਂ ਨੇ। ਦੁਨੀਆਂ ਦੇ ਬਾਦਸ਼ਾਹਾਂ ਦੇ ਸਿਰ ਤੇ ਚੰਦੋਵੇ ਸਨ, ਅੱਜ ਨਾ ਚੰਦੋਵੇ ਰਹੇ ਤੇ ਨਾ ਬਾਦਸ਼ਾਹ ਰਹੇ ਆ। ਸੁਣਿਓ, ਦੁਨੀਆਂ ਦੇ ਬਾਦਸ਼ਾਹਾਂ ਦੇ ਚੋਗਦਾਰ ਤੇ ਪਾਲਕੀਆਂ ਸਨ, ਅੱਜ ਉਨ੍ਹਾਂ ਦੇ ਕਿਲੇ ਖੰਡਰਾਤ ਬਣੇ ਆ, ਉਨ੍ਹਾਂ ਦੀਆਂ ਪਾਲਕੀਆਂ ਤੇ ਚੋਲੇ ਸਿਰਫ ਤੇ ਸਿਰਫ ਮਿਊਜ਼ੀਅਮ ਵਿਚ ਪਏ ਆ, ਅਜਾਇਬ ਘਰਾਂ ਚ ਪਏ ਆ, ਪਰ ਗੁਰੂ ਰਾਮਦਾਸ ਦਾ ਸੱਚੇ ਪਾਤਸ਼ਾਹ ਦਾ ਦਰਬਾਰ ਐਸਾ ਹੈ ਜਿਹਦੀ ਪਾਲਕੀ ਵੀ ਜੁਗੋ ਜੁਗ ਅਟਲ, ਜਿਹਦਾ ਚੰਦੋਵਾ ਵੀ ਜੁਗੋ ਜੁਗ ਅਟਲ, ਜਿਹਦਾ ਚੋਬਦਾਰ ਵੀ ਜੁਗੋ ਜੁਗ ਅਟਲ, ਜਿਹਦਾ ਨਗਾਰਾ ਵੀ ਜੁਗੋ ਜੁਗ ਅਟਲ। ਸੱਚ ਐਵੇਂ ਕਿ ਅੱਜ ਵੀ ਗੁਰੂ ਰਾਮਦਾਸ ਇੱਥੇ ਵਰਤਦਾ, ਗੁਰੂ ਰਾਮਦਾਸ ਕਿਤੇ ਵੀ ਨਹੀਂ ਗਿਆ, ਉਹ ਸੱਚਾ ਪਾਤਸ਼ਾਹ। ਇਸੇ ਕਰਕੇ ਗੁਰੂ ਕੇ ਰਬਾਬੀਆਂ ਨੇ ਕਿਹਾ ਕਿ ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ। ਦਾਸ ਨੇ ਬੇਨਤੀ ਕੀਤੀ ਸੀ, ਪੈਸ਼ਕਾਰਾ ਲਫ਼ਜ਼ ਗੁਰੂ ਗ੍ਰੰਥ ਸਾਹਿਬ ਚ ਹੈ, ਉਂਝ ਵੈਸੇ ਫਾਰਸੀ ਦਾ ਸ਼ਬਦ ਹੈ ਪੇਸ਼ਕਾਰਾ। ਪੇਸ਼ਕਾਰੇ ਦਾ ਅਰਥ ਕਿ ਬਾਦਸ਼ਾਹ ਦੇ ਪਹੁੰਚਣ ਤੋਂ ਪਹਿਲਾਂ ਉਹਦੇ ਕਵੀ, ਉਹਦੇ ਰਾਗੀ, ਉਹਦੇ ਅਹਿਲਕਾਰ, ਉਹਦੇ ਸੇਵਾਦਾਰ ਦਰਬਾਰ ਵਿਚ ਪਹੁੰਚ ਜਾਣ। ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਅਦ ਵਿਚ ਹੁੰਦਾ, ਤੇ ਗੁਰੂ ਰਾਮਦਾਸ ਦੇ ਪੈਸ਼ਕਾਰੇ ਕੀਰਤਨ ਕਰਨ ਵਾਸਤੇ ਪਹਿਲਾਂ ਹੀ ਪਹੁੰਚ ਜਾਂਦੇ। ਇਹ ਦਰਬਾਰ ਸਾਹਿਬ, ਇਹ ਸਿੱਖਾਂ ਦੀ ਰੂਹਾਨੀ ਰਾਜ ਦਾ ਪ੍ਰਤੀਕ ਹੈ। ਇਹ ਚੰਦੋਵਾ, ਇਹ ਹੁਕਮਨਾਮਾ, ਇਹ ਜੁਗੋ ਜੁਗ ਅਟਲ ਰਹੇਗਾ। ਬਸ ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰ ਦੇਣਾ। ਆਉਣ ਵਾਲੇ ਦਿਨਾਂ ਚ ਮੇਰੀ ਇੱਛਾ, ਮੈਂ ਹਜ਼ੂਰ ਦੇ ਦਰਬਾਰ ਸਬੰਧੀ ਬੇਨਤੀਆਂ ਕਰਾਂਗਾ। ਯਾਦ ਰੱਖੋ, ਇੱਕ ਮਹਾਂਪੁਰਖ ਹੋਏ ਨੇ, ਗਵਾਲੀਅਰ ਤੋਂ ਆਏ ਸਨ ਇੱਥੇ, ਸ੍ਰੀਮਾਨ ਭਾਈ ਵੀਰ ਸਿੰਘ ਨੇ ਆਪਣੀ ਸੰਤ ਗਾਥਾ ਚ ਉਹਨਾਂ ਦਾ ਨਾਮ ਲਿਖਿਆ ਸ਼ਾਲੋਨੇ ਵਾਲੇ। ਉਹਨਾਂ ਦਾ ਪੂਰਾ ਨਾਮ ਕਿਸੇ ਨੂੰ ਪਤਾ ਨਹੀਂ ਸੀ, ਉਹ ਅਭਿਆਸੀ ਸਨ। ਹੁਣ ਪ੍ਰੋਬਲਮ ਇਹ ਵੇ, ਜਿੰਨੀ ਦੇਰ ਤੱਕ ਸ਼ਬਦ ਦਾ ਅਭਿਆਸ ਨਹੀਂ ਕਰਦਾ, ਬੋਧਕ ਤਲ ਤੇ ਸ਼ਬਦ ਸ਼ਬਦ ਕੂਕੀ ਜਾਓ, ਅੰਦਰ ਦਾ ਆਨੰਦ ਕੀ ਬਣੇਗਾ। ਉਹ ਦਰਬਾਰ ਸਾਹਿਬ ਆਇਆ, ਉਹਨੇ ਕੀਰਤਨ ਸੁਣਿਆ ਸਾਧੂ ਨੇ, ਜਿਉਂ ਸਵੇਰ ਦਾ ਬੈਠਾ ਸ਼ਾਮ ਤੱਕ ਉਹ ਹਰਿਮੰਦਰ ਸਾਹਿਬ ਚ ਉੱਠਿਆ ਨੇ। ਜਦੋਂ ਬਾਹਰ ਉੱਠਿਆ, ਉਹਦੇ ਆਪਣੇ ਸ਼ਗਿਰਦ ਚੇਲੇ ਬਹੁਤ ਸਨ। ਕਿਸੇ ਪੁੱਛਿਆ, ਅੱਜ ਤੁਸੀਂ ਸੁਬਾਹ ਦੇ ਉੱਠੇ, ਆ ਕੇ ਬੈਠੇ, ਦੁਬਾਰਾ ਉੱਠੇ ਨਹੀਂ? ਉਹਦੀਆਂ ਅੱਖਾਂ ਚ ਪਾਣੀ ਸੀ। ਭਾਈ ਵੀਰ ਸਿੰਘ ਲਿਖਦੇ ਨੇ, ਉਹਨੇ ਭਲੇ ਹੋਏ ਗਲੇ ਨਾਲ ਕਿਹਾ, ਅਬੇ ਦੁਨੀਆਂ ਮੇਂ ਬਹੁਤ ਅਵਤਾਰ ਆਏ, ਉਪਦੇਸ਼ ਵੀ ਦਿਆ, ਪਰ ਉਪਦੇਸ਼ ਦੇ ਕੇ ਚਲੇ ਗਏ, आज मैंने हरिमंदर साहब में कुछ अजीब देखा। उन्हें क्या की देखा? उसके शब्द सुनने वाले ने वो कहते ने अरे गुरु रामदास आया, पर वो गया नहीं, गुरु रामदास कीर्तन का रूप धारण कर हरिमंदर में बैठ गया। आज तो सारा दिन मैं गुरु रामदास की गोद में बैठा हूं। मैं बेनती करांगा गुरु रामदास किते गया? ये तो अज्ञानिया बंदा की सोच गए कि इत्थे की हो सकता है, ये नहीं हो सकता। नहीं प्यारियो, अज भी बैठा सोडी पातशाह रामदास सतगुरु कहावे, पूर्ण ताल खटाया अमृतसर विच जोत जगावे। समाप्ति ते गुरु रामदास ने सब तो पहला सिख दी रूहानी परिभाषा दिती है। बस आई आप सारिया ने कमाना है। मैं रूहानी परिभाषा तां के है उहदे विच किरतकार का कोई जिक्र नहीं किया बारमुखी। जेड़ा सिख उस शलोक नूं कमा लेगा, गुरु रामदास कहिंदे मैं तेरे चरणा दी धूड़ मत्थे ते लांगा। गुर सतगुर का जो सिख अखाए सो भलके उठर नाम त्यावै, उदम करे भलके प्रभाती, इशनान करे अमृत सरनावै, उपदेश गुरु हर हर जप जापै, सब किलविक पाप दोख लै जावै, फिर चढ़े दिवस गुरबाणी गावै, बहिंदया उठद्या हर नाम त्यावै, जो सास गिरास त्याए मेरा हर हर, सो गुरसिख गुरु मन पावै, जिसनू दयाल होवै मेरा स्वामी, तिस गुरसिख गुरु उपदेश सुनावै, जन नानक धूड़ मंगे, तिस गुरसिख की जो आप जपै अवर नाम जपावै। धन गुरु रामदास सोधी सुल्तान सच्चे पातशाह, कृपा करियो तुसी खालियां नू भर दियो, असी तां कुछ भी नहीं, एक नाम दी बूंद ही अपने प्याले तो बख्श दे, एक अमृत सरोवर दी बूंद ही गिर दे सुक्के विच पा दे, क्योंकि तेरी एक प्याले दी बूंद ही जीवन दी खुमारी बन जाएगी, नाम दी बख्शिश बन जाएगी। आओ इस अमृत तुक दे इस शब्द दियां अंतरियां तुकां सरवण की तो करो जो अज हजूर ने हुक्म बख्शिया है।
जो जन पार ब्रह्म अपने कीने, इनका बाहुर कछ ना बिचारे, नाम रतन सुन जप जप जीवा, हर नानक कंठ मजारे। वाहिगुरु जी का खालसा, वाहिगुरु जी की फतेह।